शब्द सहाय ले, नाम जपन हथियार, मन रिप जीते मनुज जे, द्वैलोकन सुख सार।
वाहिगुरु जी का खालसा, वाहिगुरु जी की फतेह। अब भैणे गल मिल है अंक सहेलड़िया, मिलकर करह कहानियां समरथ कंत किया। परम सत्कार योग सम्मान योग गुरु का खास रूप गुरु खालसा साध संगत वड़े भाग हन के पतत पावन भगत बछल कृपा निधान सतगुरु धन धन श्री गुरु ग्रंथ साहिब जी महाराज जी दे परम पवित्र चरना कमला अंदर संध्या वेले दे पिछले पैरां दे सजे दवाना च जुड़ के एकत्र होके सतगुरां दी अमृत स्वरूप बाणी दा कीर्तन आप जी ने सरवण कीता है। जिथे सतगुरां दी तुरकी बाणी अकाली बाणी दा कीर्तन आप जी सरवण करदे हो उथे नाल निता प्रति हर रोज गुरु चरणा च जुड़ के बड़े प्यार नाल श्रद्धा नाल सत्कार नाल सतगुरु गुरु नानक साहिब जी महाराज जी दी पवित्र पावन लड़ीवार कथा सरवण कर रहे। धन गुरु नानक देव साहिब जी महाराज जिन्हां ने चारा दिशावां विच अपने चरण पा के जीवां दी कल्याण कीती है, मुल्तान दे पीरां नूं मिल के उन्हां पीरां नाल गोष्ठी करके विचार करके जगत गुरु पातशाह जी जदों उत्थों चले ते भाई बाले ने पुछिया, महाराज इन्हां पीरां विचों सब तो सर्वोत्तम श्रेष्ठ पीर उच्ची पदवी वाला पीर केड़ा है, तो सतगुरां ने दस्या भाई बाला जी ना पीरां विचों शमस तबरेज नाम दा पीर श्रोमणी है, जिस दा जन्म मनसूर दे शरीर दी राख तो होया और जिसने जन्म तो ही परमेश्वर दी भगती करके अपना जीवन बतीत कीता, पर समय दे राजयां ने समय दी सरकार ने जदो राजे दे लड़के नू जो मुर्दा सी उनू जिउंदा करन वेले ने आख्या मेरे हुक्म नाल उठ के बैठ जा, ते जिन्ने इस्लाम धर्म दे धारनी काजी मौलवी सन जिन्ने होर पीर सन उन्हां ने बगावत कीती शमस तबरेज दी खिलाफ, कहण लगे जी इन्हे अपने हुक्म नाल कहा खुदा दा हुक्म क्यों नहीं कहा, सजा दिती गई इहदे शरीर दी खल पुठी करके लाई गई। शरीर दी जदों खल लै गई ते शरीर विच पूं पै गई, रेशा ते खून रुदर दियां धरावां शरीर विचों वगदियां ने, ये चलदा चलदा मुल्तान आ पहुंचिया। जिस वेले मुल्तान आया इनू भुख लगी हुई सी, किसे पास्यों इनू मच्छी मिली ते मच्छी रिन के खाण वास्ते फुरना होया, पर किसे ने अपने घर दे विच मच्छी रिनन नहीं दित्ती। आकाश विच चमकदे सूरज नू वेख के कहण लगा तेनू भी समश कहिंदे ने, मैं भी समश हां। समश दा आखरी अर्थ है सूरज। तेनू भी समश कहिंदे ने, मैनू भी समश कहिंदे ने, इस करके तू आ के मेरी सेवा कर, आ मेरी मच्छी नू भुनना कर। जदों सूरज मुल्तान दे नेड़े होया, लोग सड़न लगे पुजन लगे, भज के आके शमस तबरेज दी शरण च पै गए। उस दिन तो बाद महाराज जी कहिंदे भाई बाला जी शमस तबरेज इसे नगर मुल्तान विच ही रह रहा है। एहो जी अवस्था दा यह मालक है जिहदी बड़ी उच्ची पदवी है। शमस तबरेज दे जीवन दी सारी कथा सतगुरु गुरु नानक साहिब जी महाराज जी ने भाई बाले नूं सुनाई है। मुल्तान तो चल के जिवें सतगुरु जी रस्ते विच होर अनेकां नगरां नूं पवित्र कर रहे ने, वो कथा आपां मन बिरतियां एकागर करके सरवण करिए। जगत गुरु पिता धन धन श्री गुरु नानक देव साहिब जी महाराज जी का ਪਾਵਨ ਪਵਿੱਤਰ ਸਰੂਪ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆ ਆਪਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਸ਼ਬਦ ਸਹਾਏ ਲੇ, ਨਾਮ ਜਪਨ ਹਥਿਆਰ।
ਭਾਈ ਸੰਤੋਖ ਸਿੰਘ ਜੀ ਨਵੇਂ ਅਧਿਆਏ ਦੀ ਰੰਭਤਾ ਤੋਂ ਪਹਿਲਾਂ ਮੰਗਲਾ ਚਰਨ ਕਰ ਰਹੇ ਨੇ, ਸ਼ਬਦ ਦੀ ਮਹਿਮਾ ਕਰ ਰਹੇ ਨੇ ਕਿ ਸ਼ਬਦ ਦੀ ਸਤਿਗੁਰਾਂ ਦੇ ਮੰਤਰ ਦੀ ਕਿਹੋ ਜਿਹੀ ਕਲਾ ਹੈ। ਸ਼ਬਦ ਦੀ ਮਹਿਮਾ ਕਰਦਿਆਂ ਕਹਿੰਦੇ ਸਤਿਗੁਰ ਸ਼ਬਦ ਸਹਾਏ ਲੇ, ਕਿ ਜਿਹੜੇ ਮਨੁੱਖ ਜੋ ਮਨੁੱਖ ਸਤਿਗੁਰਾਂ ਦੇ ਸ਼ਬਦ ਦਾ ਜਾਂ ਗੁਰੂ ਕੇ ਉਪਦੇਸ਼ ਦੀ ਸਹਾਇਤਾ ਲੈਂਦੇ ਨੇ, ਸਤਿਗੁਰਾਂ ਦੇ ਉਪਦੇਸ਼ ਦੀ ਸਹਾਇਤਾ ਲੈ ਕੇ ਨਾਮ ਜਪਣ ਰੂਪੀ ਹਥਿਆਰ ਜਿਨ੍ਹਾਂ ਨੇ ਆਪਣੇ ਹੱਥ ਚ ਧਾਰਨ ਕੀਤਾ ਹੋਇਆ, ਕਿਉਂਕਿ ਉਪਦੇਸ਼ ਨਾਲ ਨਾਮ ਮਿਲਦਾ। ਗੁਰੂ ਸਾਹਿਬ ਜਦੋਂ ਉਪਦੇਸ਼ ਦਿੰਦੇ ਨੇ, ਉਪਦੇਸ਼ ਵੀ ਇਹੀ ਦਿੰਦੇ ਵੀ ਨਾਮ ਜਪੋ। ਇਸ ਕਰਕੇ ਸਤਿਗੁਰਾਂ ਦੇ ਸ਼ਬਦ ਦਾ, ਸਤਿਗੁਰਾਂ ਦੇ ਉਪਦੇਸ਼ ਦੀ ਸਹਾਇਤਾ ਲੈ ਕੇ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਨਾਮ ਰੂਪੀ ਹਥਿਆਰ, ਨਾਮ ਜਪਣ ਰੂਪੀ ਹਥਿਆਰ ਧਾਰਨ ਕੀਤਾ ਹੋਇਆ।
ਮਨ ਰਿਪ ਜੀਤੇ ਮਨੁਜ ਜੇ, ਦੁਐ ਲੋਕਨ ਸੁਖ ਸਾਰ।
ਨਾਮ ਜਪਣ ਰੂਪੀ ਹਥਿਆਰ ਆਪਣੇ ਹੱਥ ਵਿੱਚ ਲੈ ਕੇ ਉਹ ਮਨ ਰੂਪੀ ਵੈਰੀ ਨੂੰ ਜਿੱਤ ਲੈਂਦੇ ਨੇ। ਮਨ ਦੁਸ਼ਮਣ ਵੀ ਹੈ ਨਾ, ਮਨ ਨੂੰ ਮਿੱਤਰ ਵੀ ਲਿਖਿਆ ਗੁਰਬਾਣੀ ਚ, ਤੇ ਕਈ ਥਾਵਾਂ ਤੇ ਮਨ ਨੂੰ ਦੁਸ਼ਮਣ ਵੀ ਲਿਖਿਆ। ਇਸ ਕਰਕੇ ਵਿਦਵਾਨ ਲੋਕ ਕਹਿੰਦੇ ਮਨ ਰਿਪ ਜੀਪੈ, ਮਨ ਰਿਪ ਜੀਤਾ ਸਭ ਰਿਪ ਜੀਤਾ। ਜਿਹੜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ ਨੇ ਉਹ ਸਾਰੇ ਦੁਸ਼ਮਣਾਂ ਨੂੰ ਜਿੱਤ ਲੈਂਦੇ ਨੇ। ਜੇ ਮਨ ਜਿੱਤਿਆ ਗਿਆ ਤੇ ਜੱਗ ਵੀ ਜਿੱਤਿਆ ਜਾਂਦਾ। ਮਨ ਜੀਤਾ ਜੱਗ ਜੀਤ, ਸਾਰਾ ਜੱਗ ਜਿੱਤਿਆ ਜਾਂਦਾ ਜੇ ਮਨ ਜਿੱਤਿਆ ਜਾਏ। ਤੇ ਮਨ ਕਿਵੇਂ ਜਿੱਤਿਆ ਜਾਂਦਾ? ਨਾਮ ਜਪਣ ਰੂਪੀ ਹਥਿਆਰ ਨਾਲ। ਕਿਸੇ ਦੁਸ਼ਮਣ ਨੂੰ ਮਾਰਨਾ ਹੋਵੇ ਤੇ ਹਥਿਆਰ ਲੈ ਕੇ ਉਹਨੂੰ ਮਾਰਿਆ ਜਾ ਸਕਦਾ ਹੈ। ਮਨ ਵੀ ਸਾਡਾ ਦੁਸ਼ਮਣ ਹੈ, ਤੇ ਦੁਸ਼ਮਣ ਮਨ ਨੂੰ ਜਿੱਤਣ ਵਾਸਤੇ ਸਾਨੂੰ ਨਾਮ ਜਪਣ ਰੂਪੀ ਹਥਿਆਰ ਦੀ ਲੋੜ ਪੈਣੀ ਹੈ, ਜਿਹੜਾ ਗੁਰੂ ਦੇ ਉਪਦੇਸ਼ ਵਿੱਚੋਂ ਮਿਲਣਾ। ਤੇ ਨਾਮ ਜਪਣ ਰੂਪੀ ਹਥਿਆਰ ਦੇ ਨਾਲ ਜਿਹੜੇ ਗੁਰਮੁਖ ਨੇ ਉਹ ਆਪਣੇ ਮਨ ਰੂਪੀ ਦੁਸ਼ਮਣ ਨੂੰ ਮਾਰ ਲੈਂਦੇ ਨੇ, ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ ਨੇ। ਜਿਹੜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ ਨੇ ਉਹਨਾਂ ਦੇ ਦੋਵੇਂ ਲੋਕ, ਇਹ ਲੋਕ ਤੇ ਪਰਲੋਕ ਦੋਵੇਂ ਹੀ ਸੁਹੇਲੇ ਹੋ ਜਾਂਦੇ। ਦੋਵਾਂ ਲੋਕਾਂ ਵਿੱਚ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜਿਹੜੇ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਨਾਮ ਨਾਲ ਆਪਣੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ। ਉਹਨਾਂ ਦਾ ਲੋਕ ਤੇ ਪਰਲੋਕ ਵਿੱਚ ਮੁੱਖ ਉਜਲਾ ਹੁੰਦਾ ਹੈ।
ਜੋ ਪਈ ਸੁਣੋ ਕਥਾ ਪੁਨ ਫੇਰੂ ਨੰਦਨ।
ਇਹ ਕਥਾ ਬ੍ਰਹਮ ਗਿਆਨੀ ਭਾਈ ਬਾਲਾ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਖਡੂਰ ਸਾਹਿਬ ਸੁਣਾ ਰਹੇ ਨੇ। ਕਹਿ ਰਹੇ ਨੇ ਗੁਰੂ ਅੰਗਦ ਸਾਹਿਬ ਜੀ, ਹੇ ਫੇਰੂ ਨੰਦਨ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਂ ਹੈ ਬਾਬਾ ਫੇਰੂ ਮੱਲ ਜੀ, ਇਸ ਕਰਕੇ ਫੇਰੂ ਨੰਦਨ ਵੀ ਕਹਿੰਦੇ ਨੇ, ਨੰਦਨ ਨਾਮ ਹੈ ਪੁੱਤਰ ਦਾ। ਗੁਰੂ ਅੰਗਦ ਸਾਹਿਬ ਨੂੰ ਸੰਬੋਧਨ ਕਰਕੇ ਭਾਈ ਬਾਲਾ ਜੀ ਕਹਿੰਦੇ, ਹੇ ਬਾਬਾ ਫੇਰੂ ਨੰਦਨ ਜੀ, ਸੁਣੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਵਿੱਤਰ ਕਥਾ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸੁਣੋ।
ਮਾਰਗ ਚਲਤੇ ਓ ਕਲੁਖ ਨਿਕੰਦਨ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਮੁਲਤਾਨ ਤੋਂ ਚੱਲੇ ਨੇ ਪੀਰਾਂ ਨਾਲ ਗੋਸ਼ਟ ਕਰਕੇ, ਤੇ ਰਸਤੇ ਵਿੱਚ ਕਲੁਖ ਨਿਕੰਦਨ, ਕਲੁਖ ਕਹਿੰਦੇ ਨੇ ਪਾਪ ਕਰਮਾਂ ਨੂੰ, ਪਾਪਾਂ ਦਾ ਨਾਸ ਕਰਨ ਵਾਲੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦੇ ਦਰਸ਼ਨ ਪਰਸੀਏ ਤੇ ਜਨਮ ਜਨਮਾਂਤਰਾਂ ਦੇ ਪਾਪ ਨਸ ਜਾਂਦੇ ਨੇ। ਦਰਸ਼ਨ ਦੇਖਤ ਦੋਖ ਨਸੇ, ਮਹਾਰਾਜ ਜੀ ਦੇ ਦਰਸ਼ਨ ਕਰਕੇ ਵੱਡੇ ਵੱਡੇ ਦੋਖ, ਵੱਡੇ ਵੱਡੇ ਪਾਪ ਗੁਨਾਹ ਉਹ ਨਿਵਿਰਤ ਹੋ ਜਾਂਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ।
ਸ਼ਮਸ ਕਹਾਣੀ ਸਰਬ ਸੁਨਾਈ।
ਜਦੋਂ ਸਤਿਗੁਰੂ ਜੀ ਮੁਲਤਾਨ ਤੋਂ ਚੱਲੇ ਤੇ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਸ਼ਮਸ ਤਬਰੇਗ ਦੀ ਸਾਰੀ ਕਹਾਣੀ ਉਹ ਭਾਈ ਬਾਲੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੁਣਾਈ, ਜੋ ਪਿੱਛੇ ਤੁਸੀਂ ਸੁਣੀ ਹੈ। ਇਹ ਸਾਰੀ ਕਥਾ ਸ਼ਮਸ ਤਬਰੇਗ ਦੇ ਜੀਵਨ ਦੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮੁਲਤਾਨ ਤੋਂ ਚੱਲਦਿਆਂ ਰਸਤੇ ਵਿੱਚ ਆਉਂਦਿਆਂ ਭਾਈ ਸਾਹਿਬ ਭਾਈ ਬਾਲਾ ਜੀ ਨੂੰ ਇਹ ਸਾਰੀ ਕਥਾ ਸੁਣਾਈ ਹੈ।
ਗਮਨਤ ਪਹੁੰਚਤ ਭੇਕ ਜਾਈ।
ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚਲਦਿਆਂ ਚਲਦਿਆਂ ਰਸਤੇ ਵਿੱਚ ਇੱਕ ਨੁਸ਼ਹਿਰਾ ਨਗਰ ਆਉਂਦਾ ਹੈ, ਉਸ ਨਗਰ ਦੇ ਨੇੜੇ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਪਹੁੰਚੇ ਹਨ।
ਜੈ ਫਕੀਰ ਕੋ ਲੁੱਟ ਗਏ ਉਹ ਮੇਲਾ।
ਇਹ ਕਥਾ ਤੁਸੀਂ ਪਿੱਛੇ ਸੁਣੀ ਆ, ਸੌ ਸੁਹਾਗਣ ਦੀ ਕਥਾ, ਕਿਉਂਕਿ ਜਦੋਂ ਸਤਿਗੁਰੂ ਜੀ ਇੱਥੋਂ ਲੰਘ ਕੇ ਗਏ ਸਨ ਤੇ ਇੱਥੇ ਬੜਾ ਵੱਡਾ ਮੇਲਾ ਲੱਗਾ ਹੋਇਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਮੇਲਾ ਕਾਹਦਾ ਤੇ ਇੱਕ ਮਾਈ ਨੇ ਦੱਸਿਆ ਸੀ ਜੀ ਇੱਥੇ ਸਾਡੇ ਸੌ ਸੁਹਾਗਣ ਰਹਿੰਦਾ, ਅੱਜ ਪੂਰਨਮਾਸ਼ੀ ਦੀ ਰਾਤ ਹੈ ਤੇ ਅੱਜ ਦੇ ਦਿਨ ਉਹਨੂੰ ਰਾਤ ਨੂੰ ਸੌ ਮਿਲਣ ਆਉਂਦਾ। ਜਦੋਂ ਸਤਿਗੁਰੂ ਜੀ ਗਏ ਤੇ ਦਰਵਾਜੇ ਤੋਂ ਮਹਾਰਾਜ ਜੀ ਨੂੰ ਮੋੜ ਦਿੱਤਾ, ਮਿਲਿਆ ਨੀ ਸੌ ਸੁਹਾਗਣ। ਸਤਿਗੁਰਾਂ ਦੀ ਪਿੱਠ ਫੇਰਨ ਦੀ ਦੇਰੀ ਸੀ ਤੇ ਇਹਦਾ ਸਾਰਾ ਡੇਰਾ ਚੋਰਾਂ ਨੇ ਆ ਕੇ ਠੱਗਾਂ ਨੇ ਆ ਕੇ ਲੁੱਟ ਲਿਆ ਸੀ। ਇਹਨੂੰ ਜਦੋਂ ਦਰਵਾਜਾ ਖੋਲ ਕੇ ਵੇਖਿਆ ਤੇ ਵਿਭਚਾਰ ਪਿਆ ਭੋਗਦਾ ਸੀ ਤੇ ਜਿੰਨੇ ਲੋਕ ਇਹਦੀ ਉਪਮਾ ਕਰਨ ਵਾਲੇ ਸਨ ਉਹ ਸਾਰੇ ਇਹਦੀ ਨਿੰਦਾ ਕਰਨ ਲੱਗ ਪਏ। ਉਸੇ ਨਗਰ ਵਿੱਚ ਸਤਿਗੁਰੂ ਜੀ ਵਾਪਸ ਆਏ ਨੇ ਜਿਸ ਨਗਰ ਵਿੱਚ ਸੌ ਸੁਹਾਗਣ ਦਾ ਡੇਰਾ ਲੁੱਟਿਆ ਗਿਆ ਸੀ, ਸੌ ਸੁਹਾਗਣ ਦਾ ਘਰ ਲੁੱਟਿਆ ਗਿਆ ਸੀ।
ਨਿੰਦਾ ਪ੍ਰਗਟੀ ਭਇਓ ਦੋਹੇਲਾ।
ਸੁਹਾਗਣ ਦੀ ਬੜੀ ਨਿੰਦਾ ਹੋ ਰਹੀ ਸੀ, ਹਰ ਥਾਂ ਤੇ ਉਹਦੀ ਨਿੰਦਾ ਹੋ ਰਹੀ ਸੀ, ਸਾਰੇ ਉਹਦਾ ਅਪਮਾਨ ਕਰ ਰਹੇ ਸਨ ਤੇ ਬੜਾ ਦੁਖੀ ਸੀ ਸੌ ਸੁਹਾਗਣ। ਕਿੱਥੇ ਉਹਦੀ ਇੰਨੀ ਵਡਿਆਈ ਸੀ, ਲੋਕ ਉਹਦੀ ਪੂਜਾ ਕਰਦੇ ਸਨ, ਪਰ ਜਦੋਂ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਾ ਵੀ ਇਹ ਤਾਂ ਵਿਭਚਾਰੀ ਭੋਗੀ ਜੀਵ ਹੈ, ਉਸ ਵੇਲੇ ਫਿਰ ਉਹਨਾਂ ਲੋਕਾਂ ਨੇ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਜਿਹੜੇ ਮੂੰਹ ਨਾਲ ਵਡਿਆਈ ਕਰਦੇ ਸੀ ਉਸੇ ਮੂੰਹ ਨਾਲ ਨਿੰਦਾ ਕਰਨ ਲੱਗ ਪਏ। ਸੌ ਸੁਹਾਗਣ ਬੜਾ ਦੁਖੀ ਹੋ ਕੇ ਇਸੇ ਨਗਰ ਵਿੱਚ ਫਿਰਦਾ ਹੈ, ਭਿਖਾਰੀਆਂ ਵਾਲੀ ਮੰਗਤਿਆਂ ਵਾਲੀ ਉਹਦੀ ਹਾਲਤ ਬਣੀ ਹੋਈ ਹੈ।
ਗਯੋ ਪਖੰਡ ਉਗਰ ਸਭ ਪਾਜਾ।
ਜਿਹੜਾ ਪਖੰਡ ਸੀ ਸੌ ਸੁਹਾਗਣ ਦਾ ਉਹ ਸਾਰਾ ਉਗੜ ਕੇ ਲੋਕਾਂ ਦੇ ਸਾਹਮਣੇ ਆ ਗਿਆ ਸੀ। ਖਾਲਸਾ ਜੀ, ਪਖੰਡ ਤਾਂ ਇੱਕ ਦਿਨ ਪ੍ਰਗਟ ਹੋ ਹੀ ਜਾਂਦਾ, ਜਿੰਨਾ ਮਰਜ਼ੀ ਬੰਦਾ ਯਤਨ ਕਰ ਲਵੇ ਕਿ ਮੈਂ ਪਖੰਡ ਨੂੰ ਲੁਕਾ ਲਵਾਂ, ਇਹ ਨਾ ਕਿਸੇ ਨੂੰ ਪਤਾ ਲੱਗੇ, ਪਰ ਜਿਹੜਾ ਪਖੰਡ ਹੈ, ਪਖੰਡ ਦਾ ਪਾਜ ਹੈ, ਉਹ ਉਗੜ ਕੇ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ, ਕਿਉਂਕਿ ਓੜਕ ਸੱਚ ਰਹੀ, ਅੰਤ ਨੂੰ ਤਾਂ ਸੱਚ ਨਹੀਂ ਪ੍ਰਗਟ ਹੋਣਾ ਜੋ ਸੱਚ ਹੈ। ਤੇ ਸੌ ਸੁਹਾਗਣ ਦਾ ਜਿੰਨਾ ਪਖੰਡ ਸੀ, ਇਹਦਾ ਜਿੰਨਾ ਪਾਜ ਸੀ, ਉਹ ਸਾਰਾ ਉਗੜ ਕੇ ਲੋਕਾਂ ਦੇ ਸਾਹਮਣੇ ਆ ਚੁੱਕਾ ਸੀ।
ਲੋਕਨ ਵਿਖੇ ਅਦਕ ਸੋ ਲਾਜਾ।
ਸੁਹਾਗਣ ਬੜਾ ਸ਼ਰਮਿੰਦਾ, ਕਿਸੇ ਬੰਦੇ ਨਾਲ ਨਗਰ ਦੇ ਕਿਸੇ ਵੀ ਜੀਵ ਨਾਲ ਅੱਖ ਨਹੀਂ ਮਿਲਾ ਸਕਦਾ, ਇੰਨਾ ਜ਼ਿਆਦਾ ਸ਼ਰਮਸਾਰ ਹੋਇਆ, ਕਿਉਂਕਿ ਪਾਪ ਕਰਦਾ ਜੋ ਸਾਹਮਣੇ ਪ੍ਰਗਟ ਹੋ ਗਿਆ। ਕਿੱਥੇ ਲੋਕਾਂ ਦੀ ਨਿਗਾਹ ਵਿੱਚ ਇਹਨੂੰ ਪੂਰਾ ਸੰਤ ਸਮਝਦੇ ਸੀ ਲੋਕ, ਤੇ ਕਿੱਥੇ ਜਦੋਂ ਪਖੰਡ ਉਗੜਿਆ ਤੇ ਉਸ ਵੇਲੇ ਸਾਰੇ ਲੋਕ ਇਹਦੀ ਨਿੰਦਾ ਕਰਨ ਲੱਗੇ, ਜਿਸ ਕਾਰਨ ਸੌ ਸੁਹਾਗਣ ਕਿਸੇ ਨਾਲ ਅੱਖ ਨਹੀਂ ਮਿਲਾ ਸਕਦਾ, ਆਪਣੀਆਂ ਅੱਖਾਂ ਝੁਕਾ ਕੇ ਰੱਖਦਾ ਹੈ, ਕਹਿੰਦੇ ਇੰਨਾ ਜ਼ਿਆਦਾ ਸ਼ਰਮਸਾਰ ਤੇ ਸ਼ਰਮਿੰਦਾ ਹੋਇਆ।
ਤੈ ਕੋ ਕਰਨ ਕਿਰਤਾਰਥ ਫੇਰਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫੁਰਨਾ ਕੀਤਾ ਵੀ ਸੌ ਸੁਹਾਗਣ ਨੂੰ ਕਿਰਤਾਰਥ ਕਰ ਦੇ, ਸੌ ਸੁਹਾਗਣ ਨੂੰ ਅਸਲ ਵਿੱਚ ਸੌ ਸੁਹਾਗਣ ਬਣਾ ਦੇਈਏ, ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸੌ ਸੁਹਾਗਣ ਨੂੰ ਕਿਰਤਾਰਥ ਕਰਨ ਵਾਸਤੇ, ਇਹਦਾ ਜੀਵਨ ਧਨ ਕਰਨ ਵਾਸਤੇ, ਇਹਦਾ ਜੀਵਨ ਸਫਲਿਆਂ ਬਣਾਉਣ ਵਾਸਤੇ ਇਸੇ ਨਗਰ ਵਿੱਚ ਦੁਬਾਰਾ ਫੇਰ ਮੁੜ ਕੇ ਆਏ ਨੇ। ਪਹਿਲਾਂ ਵੀ ਆਏ ਸਨ, ਉਦੋਂ ਸੌ ਸੁਹਾਗਣ ਨਹੀਂ ਮਿਲਿਆ, ਹੁਣ ਦੁਬਾਰਾ ਮੇਰੇ ਸਤਿਗੁਰੂ ਜੀ ਇਸ ਨਗਰ ਵਿੱਚ ਆਏ ਨੇ ਤਾਂ ਜੋ ਸੌ ਸੁਹਾਗਣ ਨੂੰ ਕਿਰਤਾਰਥ ਕਰ ਸਕਣ।
ਗਏ ਗੁਰੂ ਸੋ ਦੁਖੀਆ ਹੇਰਾ।
ਸਤਿਗੁਰੂ ਜੀ ਜਦੋਂ ਇਸ ਨਗਰ ਵਿੱਚ ਗਏ, ਮਹਾਰਾਜ ਜੀ ਨੇ ਇੱਕ ਕੋੜੀ ਵੇਖਿਆ ਜਿਹੜਾ ਪਿੰਗਲਾ ਵੀ ਸੀ, ਹੱਥ ਪੈਰ ਜਿਹਦੇ ਕੰਮ ਨਹੀਂ ਸਨ ਕਰਦੇ, ਬੜਾ ਦੁਖੀ ਬੰਦਾ ਸੀ, ਸਰੀਰ ਦੇ ਬੜੇ ਦੁੱਖ ਲੱਗੇ ਹੋਏ ਸਨ, ਕੋੜ ਵੀ ਪਿਆ ਹੋਇਆ, ਹੱਥ ਪੈਰ ਵੀ ਝੜੇ ਹੋਏ ਸਨ, ਟੁਰ ਫਿਰ ਵੀ ਨਹੀਂ ਸੀ ਸਕਦਾ, ਕੋਈ ਚੀਜ਼ ਹੱਥਾਂ ਨਾਲ ਫੜ ਨਹੀਂ ਸੀ ਸਕਦਾ। ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਦੁਖੀ ਬੰਦੇ ਨੂੰ ਵੇਖਿਆ।
ਤਿਸੀ ਜੀ ਕਹਿ ਕੀਨੋ ਡੇਰਾ।
ਸਤਿਗੁਰੂ ਜੀ ਨੇ ਉਸੇ ਇਸਤਰੀ ਦੇ ਘਰ ਕੋਲ ਡੇਰਾ ਕੀਤਾ ਜਿਹਦੇ ਘਰ ਜਾਂਦਿਆਂ ਆਉਂਦਿਆਂ ਪਹਿਲਾਂ ਡੇਰਾ ਕੀਤਾ ਸੀ, ਜਿਹਨੂੰ ਮਹਾਰਾਜ ਜੀ ਨੇ ਮਾਈ ਨੂੰ ਪੁੱਛਿਆ ਸੀ, ਮਾਈ ਇਹ ਮੇਲਾ ਕਾਹਦਾ, ਤੇ ਉਹਨੇ ਆਖਿਆ ਸੀ ਸੌ ਸੁਹਾਗਣ ਦਾ ਮੇਲਾ। ਉਸੇ ਘਰ ਵਿੱਚ ਸਤਿਗੁਰਾਂ ਨੇ ਆ ਕੇ ਫਿਰ ਦੁਬਾਰਾ ਡੇਰਾ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਦੁਬਾਰਾ ਉਸੇ ਨਗਰ ਦੇ ਵਿੱਚ ਮਹਾਰਾਜ ਜੀ ਉਸੇ ਘਰ ਉਸ ਮਾਈ ਦੇ ਕੋਲ ਉਤਰੇ ਹਨ।
ਚੰਦ ਰਾਤ ਪੁਨ ਤਾਂ ਦਿਨ ਸੋਈ।
ਅੱਜ ਵੀ ਪੂਰਨਮਾਸ਼ੀ ਦੀ ਰਾਤ ਸੀ, ਜਦੋਂ ਪਹਿਲਾਂ ਆਏ ਸਨ ਮਹਾਰਾਜ ਉਦੋਂ ਵੀ ਪੂਰਨਮਾਸ਼ੀ ਦੀ ਰਾਤ ਤੇ ਬੜਾ ਮੇਲਾ ਲੱਗਾ ਹੋਇਆ ਸੀ। ਅੱਜ ਵੀ ਪੂਰਨਮਾਸ਼ੀ ਦੀ ਰਾਤ ਹੈ, ਜਦੋਂ ਦੁਬਾਰਾ ਆਏ ਨੇ ਅੱਜ ਵੀ ਪੁੰਨਿਆਂ ਦੀ ਰਾਤ ਹੈ।
ਮੇਲਾ ਤਾਂ ਕੇ ਭਇਓ ਨਾ ਕੋਈ,
ਸਤਿਗੁਰੂ ਜੀ ਨੇ ਵੇਖਿਆ ਵੀ ਅੱਜ ਕੋਈ ਮੇਲਾ ਨਜ਼ਰ ਨਹੀਂ ਆਉਂਦਾ ਅੱਗੇ, ਤੇ ਪੂਰਨਮਾਸ਼ੀ ਤੇ ਇੱਥੇ ਬੜਾ ਵੱਡਾ ਮੇਲਾ ਲੱਗਾ ਸੀ ਜਦੋਂ ਪਹਿਲਾਂ ਆਏ ਸੀ, ਤੇ ਲੋਕ ਵੀ ਕਹਿੰਦੇ ਸਨ ਵੀ ਇੱਥੇ ਪੁੰਨਿਆਂ ਦਾ ਮੇਲਾ ਲੱਗਦਾ, ਪਰ ਅੱਜ ਕੋਈ ਮੇਲਾ ਨਜ਼ਰ ਨਹੀਂ ਆਇਆ। ਧੰਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਅੱਜ ਵੀ ਪੂਰਨਮਾਸ਼ੀ ਦੀ ਰਾਤ ਹੈ ਪਰ ਕੋਈ ਮੇਲਾ ਨਜ਼ਰ ਨਹੀਂ ਆ ਰਿਹਾ।
ਅਸਪਿਖ ਉਪਜੀ ਕਰੁਣਾ ਭਾਰੀ,
ਸਤਿਗੁਰੂ ਜੀ ਜਾਣੀ ਜਾਣ ਸਭ ਕੁਝ ਜਾਣਦੇ ਨੇ ਪਰ ਇੱਕ ਆਮ ਸਧਾਰਨ ਵਿਅਕਤੀ ਬਣ ਕੇ ਵਿਚਰ ਰਹੇ ਨੇ। ਹੈਣ ਤਾਂ ਆਪ ਪਰਮੇਸ਼ਵਰ ਪਰ ਇੱਕ ਆਮ ਸਧਾਰਨ ਮਨੁੱਖ ਬਣ ਕੇ ਵਰਤਦੇ ਨੇ। ਕਹਿਣ ਲੱਗੇ ਸਤਿਗੁਰੂ ਜੀ ਦੇ ਮਨ ਚ ਕਰੁਣਾ ਆ ਗਈ, ਸਤਿਗੁਰਾਂ ਦਾ ਹਿਰਦਾ ਕਰੁਣਾ ਦੇ ਨਾਲ ਭਰ ਆਇਆ। ਵੇਖਿਆ ਵੀ ਅੱਜ ਪੂਰਨਮਾਸ਼ੀ ਹੈ ਤੇ ਅੱਜ ਫੇਰ ਮੇਲਾ ਨਹੀਂ ਲੱਗਾ। ਪਹਿਲਾਂ ਪੂਰਨਮਾਸ਼ੀ ਤੇ ਆਏ ਸੀ ਤੇ ਬੜੀਆਂ ਰੌਣਕਾਂ ਸਨ, ਇੱਥੇ ਬੜੇ ਮੇਲੇ ਲੱਗੇ ਹੋਏ, ਲੋਕ ਬੜੀਆਂ ਖੁਸ਼ੀਆਂ ਤੇ ਮਨਾਉਂਦੇ ਸੀ, ਤੇ ਹੁਣ ਇੱਥੇ ਸਾਰੇ ਪਾਸੇ ਬੀਆਬਾਨ ਪਸਰਿਆ ਹੋਇਆ, ਕੋਈ ਬੰਦਾ ਨਹੀਂ, ਬੰਦੇ ਦੀ ਜਾਤ ਵੀ ਇੱਥੇ ਆ ਕੇ ਇਕੱਠੀ ਨਹੀਂ ਹੋਈ।
ਬੂਜਨ ਕੀਨ ਬਿਰਥਾ ਸੋ ਨਾਰੀ,
ਮਹਾਰਾਜ ਜੀ ਉਸੇ ਮਾਈ ਨੂੰ ਫੇਰ ਪੁੱਛਣ ਲੱਗੇ ਜਿਹਨੂੰ ਪਹਿਲਾਂ ਪੁੱਛਿਆ ਸੀ ਨਾ ਵੀ ਇਹ ਮੇਲਾ ਕਾਹਦਾ ਲੱਗਾ ਇੱਥੇ, ਉਸੇ ਮਾਈ ਦੇ ਕੋਲ ਸਤਿਗੁਰਾਂ ਨੇ ਡੇਰਾ ਕੀਤਾ। ਦੁਬਾਰਾ ਅੱਜ ਆਏ ਨੇ ਤੇ ਮਹਾਰਾਜ ਉਸ ਮਾਈ ਨੂੰ ਪੁੱਛਦੇ ਨੇ, ਉਸੇ ਮਾਈ ਨੂੰ ਸਾਰੀ ਹਾਲਤ ਪੁੱਛਦੇ ਹਨ।
ਦੋਹਰਾ ਸ਼ੋ ਸੁਹਾਗਣ ਜੈ ਹੋ ਤੋ ਮੇਲਾ ਭਇਓ ਨਾ ਤਾਹੇ।
ਮਹਾਰਾਜ ਜੀ ਕਹਿਣ ਲੱਗੇ ਮਾਈ ਵੀ ਇੱਥੇ ਜਿੱਥੇ ਸੌ ਸੁਹਾਗਣਾ ਸਾਹਮਣੇ ਡੇਰੇ ਚ ਰਹਿੰਦਾ ਸੀ ਜਦੋਂ ਅਸੀਂ ਪਹਿਲਾਂ ਆਏ ਸੀ, ਸਾਹਮਣੇ ਸੌ ਸੁਹਾਗਣ ਦਾ ਡੇਰਾ ਸੀ ਤੇ ਉਹਦਾ ਬੜਾ ਵੱਡਾ ਮੇਲਾ ਲੱਗਦਾ ਸੀ, ਹੁਣ ਇਹ ਦੱਸੋ ਵੀ ਇੱਥੇ ਸੌ ਸੁਹਾਗਣ ਦਾ ਮੇਲਾ ਅੱਜ ਕਿਉਂ ਨਹੀਂ ਲੱਗਾ? ਅੱਗੇ ਤਾਂ ਹਰ ਪੂਰਨਮਾਸ਼ੀ ਤੇ ਮੇਲਾ ਲੱਗਦਾ ਸੀ, ਅੱਜ ਪੂਰਨਮਾਸ਼ੀ ਆ, ਅੱਜ ਭਲਾ ਸੌ ਸੁਹਾਗਣ ਦਾ ਡੇਰਾ ਖਾਲੀ ਕਿਉਂ ਹੈ? ਅੱਜ ਸੌ ਸੁਹਾਗਣ ਦੇ ਡੇਰੇ ਤੇ ਡੇਰਾ ਮੇਲਾ ਕਿਉਂ ਨਹੀਂ ਲੱਗਾ ਹੋਇਆ?
ਰਹਿਤ ਇਹਾਂ ਕਹਿ ਦੋ ਨਹੀਂ ਮਾਨਵ ਮਾਨੇ ਜਾਏ।
ਇਹ ਦੱਸੋ ਵੀ ਉਹ ਸੌ ਸੁਹਾਗਣ ਜਾਂ ਉਹਦਾ ਕੋਈ ਸੇਵਾਦਾਰ ਇੱਥੇ ਰਹਿੰਦਾ ਜਾਂ ਕੋਈ ਨਹੀਂ ਰਹਿੰਦਾ? ਹੁਣ ਡੇਰਾ ਵੇਖ ਕੇ ਤਾਂ ਏਦਾਂ ਲੱਗਦਾ ਵੀ ਇੱਥੇ ਜਿਵੇਂ ਕੋਈ ਰਹਿੰਦਾ ਹੀ ਨਹੀਂ ਹੋਣਾ ਇਸ ਸਮੇਂ। ਤੇ ਹੇ ਮਾਈ ਤੂੰ ਦੱਸ ਵੀ ਇੱਥੇ ਸੌ ਸੁਹਾਗਣ ਹੁਣ ਰਹਿੰਦਾ ਜਾਂ ਕੋਈ ਹੋਰ ਬੰਦਾ ਉਹਦੀ ਥਾਂ ਤੇ ਇੱਥੇ ਰਹਿੰਦਾ ਹੋਵੇ ਜਾਂ ਨਾ ਰਹਿੰਦਾ ਹੋਵੇ, ਉਹ ਤੂੰ ਦੱਸਣਾ ਕਰ।
ਜੋ ਪਈ ਤੀਆ ਕਹੇ ਤੇ ਝੂਠ ਸਮਾਜਾ।
ਜਿਹੜੀ ਮਾਈ ਸੀ ਸਤਿਗੁਰਾਂ ਦਾ ਬਚਨ ਸੁਣ ਕੇ ਬੋਲੀ, ਵੇਖੋ ਖਾਲਸਾ ਜੀ ਦੁਨੀਆਂ ਦੀ ਉਪਮਾ ਕਿੰਨੀ ਝੂਠੀ ਹੈ। ਇਹ ਉਹੀ ਮਾਈ ਹੈ ਜਿਹੜੀ ਸੌ ਸੁਹਾਗਣ ਦੇ ਗੁਣ ਗਾਉਂਦੀ ਨਹੀਂ ਸੀ ਥੱਕਦੀ ਤੇ ਕਹਿੰਦੀ ਸੀ ਬੜਾ ਰੱਬ ਹੀ ਹੈ ਸੌ ਸੁਹਾਗਣ। ਹੁਣ ਉਹੀ ਮਾਈ ਜਿਹੜੇ ਮੂੰਹ ਨਾਲ ਪਹਿਲਾਂ ਨਿੰਦਾ ਉਪਮਾ ਕਰਦੀ ਸੀ, ਉਸੇ ਮੂੰਹ ਨਾਲ ਹੁਣ ਨਿੰਦਾ ਕਰਨ ਲੱਗੀ। ਕਹਿਣ ਲੱਗੀ ਜੀ ਉਹ ਤਾਂ ਬੜਾ ਪਖੰਡੀ ਨਿਕਲਿਆ, ਉਹ ਤਾਂ ਬੜਾ ਵਿਭਚਾਰੀ ਸੀ, ਬੜਾ ਮਾੜਾ ਬੰਦਾ ਸੀ, ਅਸੀਂ ਉਹਨੂੰ ਫਕੀਰ ਸਮਝਦੇ ਸੀ, ਉਹ ਤਾਂ ਫਕੀਰੀ ਦੇ ਨਾਂ ਤੇ ਕਲੰਕ ਸੀ। ਇਸੇ ਕਰਕੇ ਸਤਿਗੁਰ ਆਖਿਆ ਦੁਨੀਆਂ ਦੀ ਉਪਮਾ ਵਡਿਆਈ ਦੀ ਫਿਕਰ ਨਾ ਕਰੀ, ਕਿਉਂਕਿ ਇਹ ਝੂਠੀਆਂ ਨੇ, ਦੁਨੀਆਂ ਦੀਆਂ ਵਡਿਆਈਆਂ ਝੂਠੀਆਂ ਨੇ, ਕਵਨੇ ਆਵੇ ਕਾਮ ਇਹ ਕਿਸੇ ਕੰਮ ਨਹੀਂ ਆਉਣ ਵਾਲੀਆਂ। ਜਿਹੜੇ ਮੂੰਹ ਨਾਲ ਲੋਕ ਉਪਮਾ ਕਰਦੇ ਨੇ ਜੇ ਕੋਈ ਔਗਣ ਵੇਖ ਲੈਣ ਉਸੇ ਮੂੰਹ ਨਾਲ ਫਿਰ ਨਿੰਦਾ ਵੀ ਕਰਨ ਲੱਗ ਪਏ। ਇਹ ਮਾਈ ਜਿਹੜੀ ਉਪਮਾ ਕਰਦੀ ਨਹੀਂ ਸੀ ਰਜਦੀ ਸੌ ਸੁਹਾਗਣ ਦੀ, ਉਹ ਮਾਈ ਜਦੋਂ ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਵੀ ਇੱਥੇ ਸੌ ਸੁਹਾਗਣ ਦੇ ਡੇਰੇ ਮੇਲਾ ਨਹੀਂ ਲੱਗਾ ਹੋਇਆ, ਕਹਿਣ ਲੱਗੀ ਜੀ ਉਹ ਤਾਂ ਬੜਾ ਮਾੜਾ ਬੰਦਾ ਸੀ ਜੀ, ਉਹਦਾ ਤਾਂ ਸਾਰਾ ਸਮਾਜ ਹੀ ਝੂਠਾ ਸੀ।
ਉਗਰ ਗਿਓ ਜੋ ਕੀਨੋ ਪਾਜਾ,
ਜਿਹੜਾ ਪਖੰਡ ਕੀਤਾ ਸੀ ਉਸੇ ਰਾਤ ਉਗੜ ਕੇ ਸਾਹਮਣੇ ਆ ਗਿਆ ਸੀ ਜਦੋਂ ਤੁਸੀਂ ਇੱਥੋਂ ਹੋ ਕੇ ਚਲੇ ਗਏ। ਤੁਹਾਡੇ ਜਾਣ ਪਿੱਛੋਂ ਮੇਲੇ ਚ ਚੋਰਾਂ ਨੇ ਆ ਕੇ, ਧਾੜਵੀਆਂ ਨੇ ਆ ਕੇ ਹਮਲਾ ਕਰ ਦਿੱਤਾ, ਉਸੇ ਰਾਤ ਹੀ ਸੌ ਸੁਹਾਗਣ ਦਾ ਜਿਹੜਾ ਪਾਜ ਸੀ ਉਹ ਉਗੜ ਕੇ ਲੋਕਾਂ ਦੇ ਸਾਹਮਣੇ ਆ ਗਿਆ, ਉਹਦਾ ਪਖੰਡ ਪ੍ਰਗਟ ਹੋ ਗਿਆ।
ਸੇਮਰ ਫਲ ਜਿਮ ਤਾਏ ਬਣਾਓ,
ਬਣਾਓ ਤਾਂ ਇਸ ਤਰ੍ਹਾਂ ਸੀ ਜਿਵੇਂ ਸਿਮਲ ਦਾ ਦਰਖਤ ਹੁੰਦਾ ਨਾ, ਉਹ ਬੜਾ ਉੱਚਾ ਹੁੰਦਾ ਤੇ ਉੱਚਾ ਹੁੰਦਾ ਪਰ ਉੱਚਾ ਹੋਣ ਦੇ ਬਾਵਜੂਦ ਵੀ ਕਿਸੇ ਕੰਮ ਨਹੀਂ ਆਉਂਦਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਉਹ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿੱਤ, ਫੁੱਲ ਫਿੱਕੇ ਫਲ ਬਕ ਬਕੇ, ਕੰਮ ਨਾ ਆਵੇ ਪੱਤ, ਇਹੋ ਜਿਹਾ ਜਿਹੜਾ ਹਾਲ ਹੈ ਉਹ ਸਿਮਨ ਰੁੱਖ ਵਾਂਗੂ ਸੀ ਸੋ ਸੁਹਾਗਣ ਦਾ। ਵੀ ਉਹਦੀ ਵਡਿਆਈ ਤਾਂ ਬੜੀ ਸੀ ਪਹਿਲਾਂ, ਪਰ ਉਹਦਾ ਪਖੰਡ ਜਿਹੜਾ ਸੀ ਸਿਮਲ ਦੇ ਫਲ ਵਾਂਗੂ ਬਣਾਓ ਬਣਿਆ ਹੋਇਆ ਸੀ।
ਪਾਕੇ ਤੇ ਸੋ ਤੂਲ ਉਡਾਓ,
ਜਦੋਂ ਸਿਮਲ ਦੇ ਰੁੱਖ ਨੂੰ ਜਿਹੜਾ ਫਲ ਲੱਗਦਾ ਨਾ, ਉਹ ਜਦੋਂ ਪੱਕ ਜਾਂਦਾ ਤੇ ਰੂੰ ਬਣ ਕੇ ਉੱਡ ਜਾਂਦਾ, ਰੂੰ ਬਣ ਕੇ ਨਾ ਉਹਦਾ ਤੂੰਬਾ ਤੂੰਬਾ ਉੱਡ ਜਾਂਦਾ ਫਲ ਦਾ। ਕਹਿੰਦੇ ਏਦਾਂ ਸੋ ਸੁਹਾਗਣ ਜਿਹੜਾ ਸਿਮਲ ਦੇ ਫਲ ਵਾਂਗੂ ਸੀ, ਉਹ ਰੂੰ ਵਾਂਗੂ ਸਿਮਲ ਦੇ ਫਲ ਦੀ ਰੂੰ ਵਾਂਗੂ ਉੱਡ ਗਿਆ ਪੱਕ ਕੇ। ਉਹਦਾ ਹੁਣ ਪਤਾ ਵੀ ਨੀ ਲੱਗਦਾ ਨਗਰ ਵਿੱਚ ਵੀ ਕਿੱਥੇ ਰਹਿੰਦਾ। ਉਹਦੀ ਹਾਲਤ ਤਾਂ ਹੁਣ ਮਹਾਰਾਜ ਭਿਖਾਰੀਆਂ ਵਾਲੀ ਹੈ, ਮੰਗਤਿਆਂ ਵਾਲੀ ਹੈ। ਮੰਗਿਆਂ ਉਹਦੀ ਝੋਲੀ ਚ ਕੋਈ ਭੀਖ ਤੱਕ ਨੀ ਪਾਉਂਦਾ, ਇਹੋ ਜਿਹਾ ਤਰਕਾਰਾਂ ਲੋਕ ਉਹਨੂੰ ਲਾਹਨਤਾਂ ਪਾਉਂਦੇ ਹਨ।
ਅਸ ਸੁਣ ਕੇ ਬੇਦੀ ਕੁਲ ਕੇਤਾ,
ਬੇਦੀ ਕੁਲ ਕੇਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੌ ਸੁਹਾਗਣ ਦੀ ਸਾਰੀ ਵਿਥਿਆ ਇਸ ਮਾਈ ਦੀ ਜ਼ੁਬਾਨੀ ਸੁਣੀ ਹੈ।
ਬੈਠੇ ਤੈ ਤੀਏ ਵਹਿਰ ਨਿਕੇਤਾ,
ਸਤਿਗੁਰੂ ਜੀ ਉੱਥੋਂ ਥੋੜਾ ਜਿਹਾ ਬਾਹਰ ਆਏ ਨੇ ਘਰ ਦੇ ਬਾਹਰ ਵਾਰ, ਇਕਾਂਤ ਜਗ੍ਹਾ ਵੇਖ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਲੂਲਾ ਕਰ ਪੱਗ ਤੇ ਤੈ ਕਾਲਾ,
ਖਾਲਸਾ ਜੀ ਇੱਕ ਪਿੰਗਲਾ ਬੈਠਾ ਸੀ ਜਿਹਦੀਆਂ ਨਾ ਲੱਤਾਂ ਕੰਮ ਕਰਦੀਆਂ ਸੀ ਨਾ ਹੱਥ ਕੰਮ ਕਰਦੇ ਸੀ, ਤੇ ਸਰੀਰ ਤੇ ਵੀ ਖੁਰਕ ਪਈ ਹੋਈ, ਕੋੜ ਪਿਆ ਹੋਇਆ ਸੀ। ਜਗਤ ਗੁਰੂ ਪਾਤਸ਼ਾਹ ਜੀ ਨੇ ਉਸ ਪਿੰਗਲੇ ਵਿਅਕਤੀ ਨੂੰ ਵੇਖਿਆ ਹੈ।
ਆਇਓ ਇੱਕ ਅਵਲੋਕ ਦਿਆਲਾ,
ਦਿਆਲੂ ਪਾਤਸ਼ਾਹ ਜੀ ਵੇਖੋ ਇੱਥੇ ਹੁਣ ਸੌ ਸੁਹਾਗਣ ਨੂੰ ਅਸਲ ਚ ਸੌ ਸੁਹਾਗਣ ਬਣਾਉਣ ਆਏ ਨੇ ਮੇਰੇ ਸਤਿਗੁਰੂ। ਪਹਿਲਾਂ ਤਾਂ ਨਾਂ ਦਾ ਹੀ ਸੌ ਸੁਹਾਗਣ ਸੀ ਨਾ, ਹੁਣ ਸਤਿਗੁਰੂ ਜੀ ਬਣਾਉਣ ਆਏ ਨੇ ਵੀ ਇਹ ਸੌ ਸੁਹਾਗਣ ਬਣ ਜਾਏ, ਤੇ ਉਹਨੂੰ ਸੌ ਸੁਹਾਗਣ ਬਣਾਉਣ ਵਾਸਤੇ ਸਤਿਗੁਰਾਂ ਨੇ ਇੱਕ ਲੀਲਾ ਰਚੀ। ਇੱਕ ਪਿੰਗਲਾ ਵਿਅਕਤੀ ਸਤਿਗੁਰੂ ਜੀ ਨੇ ਆਉਂਦਾ ਹੋਇਆ ਵੇਖਿਆ।
ਦਰਸ਼ਨ ਦਰਸੇ ਪੇ ਪਦ ਪਾਨਾ,
ਉਹਦੇ ਤੇ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ। ਜਦੋਂ ਉਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਜਿਹੜਾ ਪੈਰਾਂ ਤੇ ਹੱਥਾਂ ਤੋਂ ਲੂਲਾ ਸੀ ਭਾਵ ਪਿੰਗਲਾ ਸੀ, ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਉਹਦੇ ਹੱਥ ਪੈਰ ਸਾਬਤ ਹੋ ਗਏ। ਸਾਹਿਬ ਜੀ ਦੇ ਦਰਸ਼ਨ ਪਰਸਦਿਆਂ ਦੁੱਖ ਟੁੱਟ ਗਏ। ਮੇਰੇ ਸਤਿਗੁਰਾਂ ਦੇ ਦਰਸ਼ਨਾਂ ਵਿੱਚ ਵੀ ਖਾਲਸਾ ਜੀ ਇਹੋ ਜਿਹੀ ਪਾਰਸ ਕਲਾ ਹੈ ਕਿ ਜਿਨ੍ਹਾਂ ਦੇ ਦਰਸ਼ਨ ਕਰਦੇ ਹੀ ਦੁੱਖ ਦੂਰ ਹੋ ਜਾਂਦੇ ਆ। ਦਰਸ਼ਨ ਪਰਸਦਿਆਂ ਹੀ ਆ ਦੁਨਿਆਵੀ ਦੁੱਖ ਤਾਂ ਕੋਈ ਹੈ ਹੀ ਨਹੀਂ, ਮਾਇਨੇ ਹੀ ਨਹੀਂ ਰੱਖਦੇ। ਸਤਿਗੁਰਾਂ ਦੇ ਦਰਸ਼ਨ ਕਰਕੇ ਤਾਂ ਜਨਮ ਤੇ ਮਰਨ ਵਰਗਾ ਵੱਡਾ ਦੁੱਖ ਵੀ ਕੱਟਿਆ ਜਾਂਦਾ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਿਗੁਰਾਂ ਦੇ ਦਰਸ਼ਨ ਪਰਸ ਕੇ ਜਨਮ ਤੇ ਮਰਨ ਵਰਗਾ ਵੀ ਦੁੱਖ ਕੱਟਿਆ ਜਾਂਦਾ, ਜੰਮਣਾ ਮਰਨਾ ਵੀ ਮਿਟ ਜਾਂਦਾ। ਇਹ ਜਿਹੜਾ ਕੋੜੀ ਸੀ ਸਰੀਰ ਤੇ, ਕੋੜ ਸੀ, ਹੱਥ ਪੈਰ ਇਹਦੇ ਪਿੰਗਲੇ ਸਨ, ਟੁਰ ਫਿਰ ਨਹੀਂ ਸੀ ਸਕਦਾ, ਰਿੜਦਾ ਰਿੜਦਾ ਆਇਆ। ਮੇਰੇ ਸਤਿਗੁਰਾਂ ਦੇ ਜਦੋਂ ਦਰਸ਼ਨ ਕੀਤੇ ਤੇ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਇਹਦੇ ਤੇ, ਇਹਦਾ ਸਰੀਰ ਨਵਾਂ ਨਰੋਆ ਹੋ ਗਿਆ, ਹੱਥ ਪੈਰ ਸਾਬਤ ਹੋ ਗਏ, ਸਰੀਰ ਵਿੱਚ ਬਲ ਪੈ ਗਿਆ, ਤਾਕਤ ਪੈ ਗਈ।
ਅਤ ਸੁੰਦਰ ਹੋਇਓ ਸਾਵਧਾਨਾ,
ਜਿਹੜਾ ਕੋੜੀ ਸੀ ਜਿਹਨੂੰ ਵੇਖਣ ਨੂੰ ਚਿੱਤ ਨਹੀਂ ਸੀ ਕਰਦਾ, ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਇੰਨਾ ਸੋਹਣਾ ਹੋ ਗਿਆ ਕਿ ਕਹਿੰਦੇ ਮਾਨੋ ਜਿਵੇਂ ਮੁਰਾਰੀ ਦਾ ਸਰੂਪ ਹੋਵੇ, ਬੜਾ ਸੁੰਦਰ ਸਰੂਪ ਹੋ ਗਿਆ, ਸਾਰਾ ਸਰੀਰ ਕੰਚਨ ਵਰਗੀ ਕਾਇਆ ਇਹਦੀ ਹੋ ਗਈ, ਬੜਾ ਸੁੰਦਰ ਸਰੂਪ ਹੋ ਗਿਆ ਉਸੇ ਵਕਤ ਹੀ।
ਹੱਥ ਬੰਦ ਸੋ ਖਰਾ ਅਗਾਰੀ,
ਇਹਨੇ ਵੇਖਿਆ ਵੀ ਮੇਰੇ ਤੇ ਇਹਨਾਂ ਮਹਾਂਪੁਰਖਾਂ ਦੀ ਕਿਰਪਾ ਹੋਈ ਹੈ, ਉਹ ਜਿਹੜਾ ਪਿੰਗਲਾ ਠੀਕ ਹੋ ਗਿਆ, ਉਹਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਸਤਿਗੁਰੂ ਜੀ ਦੇ ਸਾਹਮਣੇ ਖਲੋ ਗਿਆ।
ਹੋਏ ਦੀਨ ਮੁਖ ਗਿਰਾ ਉਚਾਰੀ,
ਬੜਾ ਦੀਨ ਹੋ ਕੇ, ਬੜਾ ਨਿਮਾਣਾ ਹੋ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ, ਜਗਤ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ।
ਰਾਵਰ ਕੇ ਦਰਸ਼ਨ ਤਨ ਮੇਰਾ, ਪਾ ਆਰੋਗ ਦੁੱਖ ਕੱਟਿਓ ਕਨੇਰਾ।
ਮਹਾਰਾਜ ਜੀ ਨੂੰ ਕਹਿਣ ਲੱਗਾ, ਹੇ ਸਤਿਗੁਰੂ ਜੀ, ਤੁਹਾਡੇ ਦਰਸ਼ਨਾਂ ਦੀ ਕਲਾ ਵਰਤੀ ਕਿ ਤੁਹਾਡੇ ਦਰਸ਼ਨ ਕਰਦਿਆਂ ਮੇਰਾ ਸਰੀਰ ਅਰੋਗ ਹੋ ਗਿਆ। ਤੁਹਾਡੇ ਦਰਸ਼ਨਾਂ ਦਾ ਹੀ ਏਡਾ ਵੱਡਾ ਪ੍ਰਤਾਪ ਹੈ ਮੇਰੇ ਸਤਿਗੁਰੂ ਕਿ ਤੁਹਾਡੇ ਦਰਸ਼ਨ ਕਰਦਿਆਂ, ਤੁਹਾਡੇ ਦਰਸ਼ਨ ਪਰਸਦਿਆਂ ਮੇਰਾ ਇਹ ਸਰੀਰ, ਮੇਰੀ ਇਹ ਕਾਇਆ ਬਿਲਕੁਲ ਨਿਰੋਗ ਹੋ ਗਈ ਹੈ, ਅਰੋਗ ਹੋ ਗਈ ਹੈ।
ਮੋਤੇ ਸੰਗ ਨਾ ਛੋਡੇ ਹੋ ਜਾਈ, ਰਾਖੋ ਅਬ ਆਪਣੀ ਸ਼ਰਨਾਈ।
ਮਹਾਰਾਜ ਹੁਣ ਮੈਂ ਤੁਹਾਡੀ ਸੰਗਤ ਨਹੀਂ ਛੱਡ ਸਕਦਾ, ਇਹ ਜਿਹੜਾ ਜਨਮ ਮਿਲਿਆ ਨਾ ਮੈਨੂੰ ਹੁਣ ਤੁਹਾਡਾ ਦਿੱਤਾ ਮਿਲਿਆ, ਤੇ ਸਤਿਗੁਰੂ ਜੀ ਹੁਣ ਮੈਂ ਤੁਹਾਡਾ ਸੰਗ ਨਹੀਂ ਛੱਡਣਾ, ਕਿਰਪਾ ਕਰੋ, ਦਇਆ ਕਰੋ, ਮੈਨੂੰ ਆਪਣੀ ਸ਼ਰਨ ਚ ਹੀ ਰੱਖ ਲਓ, ਮੈਂ ਤਾਂ ਮਰਿਆ ਹੀ ਪਿਆ ਸਾਂ, ਹੁਣ ਮੈਂ ਮੁਰਦੇ ਨੂੰ ਤੁਸੀਂ ਜ਼ਿੰਦਗੀ ਦੇ ਦਿੱਤੀ, ਮੈਨੂੰ ਜੀਵਨ ਮਿਲ ਗਿਆ, ਤੇ ਸਤਿਗੁਰੂ ਜੀ ਹੁਣ ਮੈਂ ਤੁਹਾਡਾ ਸੰਗ ਨਹੀਂ ਛੱਡਣਾ, ਕਿਰਪਾ ਕਰੋ, ਦਇਆ ਕਰੋ, ਮੈਨੂੰ ਆਪਣੀ ਸ਼ਰਨ ਵਿੱਚ ਆਪਣੇ ਨਾਲ ਹੀ ਰੱਖ ਲਓ।
ਸੁਨ ਮੁਸਕਾਨੇ ਕਿਰਪਾ ਨਿਧਾਨਾ,
ਇਹਨੇ ਬੇਨਤੀ ਕੀਤੀ ਤੇ ਕਿਰਪਾ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੁਣ ਕੇ ਬੋਲੇ,
ਤੈ ਸੋ ਇਸ ਵਿਧ ਬਚਨ ਬਖਾਨਾ।
ਜਿਹੜਾ ਇਹ ਪਿੰਗਲਾ ਸਤਿਗੁਰਾਂ ਦੇ ਦਰਸ਼ਨ ਕਰਕੇ ਠੀਕ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦਇਆ ਨਿਧ ਸਾਹਿਬ ਨੇ ਇਹਨੂੰ ਬਚਨ ਕੀਤਾ, ਇਹਦੇ ਵੱਲ ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ,
ਨਗਰ ਵਿਖੇ ਬੂਜੇ ਜੇ ਕੋ।
ਮਹਾਰਾਜ ਜੀ ਕਹਿੰਦੇ ਭਾਈ ਸੱਜਣਾ ਤੂੰ ਪਹਿਲਾਂ ਸਾਡਾ ਇੱਕ ਕੰਮ ਕਰ, ਵੀ ਨਗਰ ਚ ਚਲਾ ਜਾ, ਕਿਉਂਕਿ ਸਤਿਗੁਰੂ ਜੀ ਨਗਰੋਂ ਬਾਹਰ ਬੈਠੇ ਸਨ। ਕਹਿਣ ਲੱਗੇ ਵੀ ਤੂੰ ਨਗਰ ਵਿੱਚ ਚਲਾ ਜਾ, ਜਿਹੜਾ ਸਾਹਮਣੇ ਨਗਰ ਦਿਸਦਾ, ਤੇ ਨਗਰ ਦੇ ਵਿੱਚ ਜਾ ਕੇ ਪ੍ਰਵੇਸ਼ ਕਰ।
ਕਿਸ ਬਿਦ ਤੇਰੇ ਕਰ ਪਗ ਹੋ,
ਤੇ ਜੇ ਤੈਨੂੰ ਲੋਕ ਪੁੱਛਣ, ਤੈਨੂੰ ਸਵਾਲ ਕਰਨਗੇ ਨਾ ਲੋਕ, ਪੁੱਛਣਗੇ ਨਗਰ ਨਿਵਾਸੀ ਪੁੱਛਣਗੇ ਵੀ ਦੱਸ ਤੂੰ ਠੀਕ ਕਿਵੇਂ ਹੋਇਆ, ਆ ਤੇਰੇ ਹੱਥ ਪੈਰ ਸਾਬਤ ਕਿਵੇਂ ਹੋਏ ਨੇ, ਤੇਰਾ ਕੋੜ ਕਿਵੇਂ ਹਟਿਆ, ਤੈਨੂੰ ਲੋਕ ਇਸ ਤਰ੍ਹਾਂ ਸਵਾਲ ਕਰਕੇ ਪੁੱਛਣਗੇ।
ਕਹੀਏ ਸੋ ਸੁਹਾਗਣ ਦੀਨਾ,
ਤੂੰ ਜਵਾਬ ਦੇ ਉਹਨਾਂ ਲੋਕਾਂ ਨੂੰ ਦੱਸੀ ਵੀ ਮੈਨੂੰ ਸੌ ਸੁਹਾਗਣ ਨੇ ਠੀਕ ਕੀਤਾ। ਵੇਖੋ ਮੇਰੇ ਸਤਿਗੁਰੂ ਜੀ ਵਡਿਆਈ ਦੇ ਰਹੇ ਸੌ ਸੁਹਾਗਣ ਨੂੰ, ਜਿਹਦੀ ਪਹਿਲਾਂ ਨਗਰ ਚ ਨਿੰਦਾ ਹੋ ਰਹੀ ਹੈ, ਸਤਿਗੁਰੂ ਜੀ ਮੁੜ ਉਹਨੂੰ ਵਡਿਆਈ ਦੇ ਰਹੇ ਨੇ। ਕਹਿਣ ਲੱਗੇ ਵੀ ਤੂੰ ਜਾ ਕੇ ਇਹੀ ਜਵਾਬ ਦੇਣਾ, ਜਿਹੜਾ ਵੀ ਕੋਈ ਪੁੱਛੇ ਵੀ ਤੇਰੇ ਹੱਥ ਪੈਰ ਕਿਵੇਂ ਆਏ ਨੇ, ਤੇ ਤੂੰ ਆਖੀ ਮੈਨੂੰ ਸੌ ਸੁਹਾਗਣ ਨੇ ਹੱਥ ਪੈਰ ਦਿੱਤੇ। ਅਸਲ ਵਿੱਚ ਇੱਥੇ ਸੌ ਸੁਹਾਗਣ ਗੁਰੂ ਨਾਨਕ ਸਾਹਿਬ ਆਪ ਨੇ, ਆਪ ਹੀ ਸੌ ਸੁਹਾਗਣ ਨੇ ਨਾ, ਸੌ ਨਾਮ ਪਤੀ ਦਾ, ਸੁਹਾਗਣ ਨਾਮ ਉਸ ਪਤੀ ਦੀ ਇਸਤਰੀ ਦਾ ਹੈ, ਤੇ ਸੌ ਸੁਹਾਗਣ ਸਤਿਗੁਰੂ ਜੀ ਖੁਦ ਆਪ ਵੀ ਨੇ, ਇਸ ਕਰਕੇ ਉਹਦਾ ਨਾਂ ਸੌ ਸੁਹਾਗਣ ਸੀ, ਸਤਿਗੁਰੂ ਜੀ ਅਸਲ ਵਿੱਚ ਸੌ ਸੁਹਾਗਣ ਨੇ। ਤੇ ਮਹਾਰਾਜ ਜੀ ਕਹਿਣ ਲੱਗੇ ਕਿ ਜਦੋਂ ਕੋਈ ਨਗਰ ਦਾ ਬੰਦਾ ਤੈਨੂੰ ਪੁੱਛੇ ਵੀ ਤੂੰ ਠੀਕ ਕਿਵੇਂ ਹੋਇਆ, ਤੇਰੇ ਹੱਥ ਪੈਰ ਸਾਬਤ ਕਿਵੇਂ ਹੋਏ ਨੇ, ਤੇ ਤੂੰ ਜਵਾਬ ਦੇਈਂ ਕਿ ਮੈਨੂੰ ਸੌ ਸੁਹਾਗਣ ਨੇ ਠੀਕ ਕੀਤਾ, ਉਹਦੇ ਹੱਥ ਪੈਰ ਦਿੱਤੇ ਹੋਏ ਮੈਨੂੰ ਮਿਲੇ ਨੇ।
ਲੂਲੇ ਤੇ ਘਰ ਪਗ ਸ਼ੁਭ ਕੀਨਾ,
ਮੈਂ ਜੋ ਪਿੰਗਲਾ ਸੀ ਪਿੰਗਲੇ ਤੋਂ ਮੈਨੂੰ ਸੋਹਣੇ ਹੱਥ ਪੈਰ ਦੇ ਦਿੱਤੇ ਨੇ, ਤੇ ਹੱਥ ਪੈਰ ਮੈਨੂੰ ਸੌ ਸੁਹਾਗਣ ਦੇ ਦਿੱਤੇ ਹੋਏ ਮਿਲੇ ਨੇ, ਉਹਨੇ ਮੇਰੇ ਤੇ ਕਿਰਪਾ ਕਰਕੇ ਮੇਰਾ ਇਹ ਰੋਗ ਕੱਟਿਆ ਹੈ।
ਆਯਸਮਾਨ ਗੁਰੂ ਕੀ ਸੋ,
ਇਹਨੇ ਪਿੰਗਲੇ ਨੇ ਮਹਾਰਾਜ ਜੀ ਦੇ ਬਚਨ ਸੁਣੇ ਜੋ ਠੀਕ ਹੋ ਚੁੱਕਾ ਹੈ, ਕਹਿਣ ਲੱਗਾ ਜੀ ਸਤ ਬਚਨ, ਮੈਂ ਨਗਰ ਚ ਚੱਲਿਆ, ਜਿਹੜਾ ਕੋਈ ਪੁੱਛੇਗਾ ਇਹੀ ਜਵਾਬ ਦੇਵਾਂਗਾ।
ਗਯੋ ਨਗਰ ਬੂਜੇ ਜੇ ਕੋ,
ਇਹ ਹੁਣ ਨਗਰ ਚ ਚਲਾ ਗਿਆ, ਜਿਹੜੇ ਲੋਕ ਪਹਿਲਾਂ ਇਹਨੂੰ ਵੇਖ ਕੇ ਨਹੀਂ ਸੀ ਰਾਜੀ, ਉਹ ਹੁਣ ਆ ਕੇ ਉਹਨੂੰ ਮਿਲਣ ਲੱਗੇ, ਆ ਕੇ ਪੁੱਛਦੇ ਨੇ ਉਹ ਤੇਰਾ ਰੋਗ ਕਿਵੇਂ ਠੀਕ ਹੋਇਆ, ਆ ਤੈਨੂੰ ਹੱਥ ਪੈਰ ਕਿਵੇਂ ਮਿਲ ਗਏ ਨੇ, ਆ ਤੇਰੇ ਸਰੀਰ ਦਾ ਕੋੜ ਕਿਵੇਂ ਨਿਵਿਰਤ ਹੋ ਗਿਆ, ਏਦਾਂ ਉਹ ਲੋਕ ਆ ਕੇ ਇਹਨੂੰ ਸਵਾਲ ਕਰਦੇ ਨੇ, ਇਹਨੂੰ ਆ ਕੇ ਪੁੱਛਦੇ ਨੇ।
ਲੂਲੇ ਤੈ ਕਰ ਪਗ ਕਿਤ ਪਾਏ,
ਪਿੰਗਲਾ ਸੀ ਤੇਰੇ ਨਾ ਹੱਥ ਸਨ ਨਾ ਪੈਰ ਸਨ, ਤੇ ਤੇਰੇ ਹੱਥ ਪੈਰ ਸਾਬਤ ਕਿਵੇਂ ਹੋ ਗਏ, ਤੂੰ ਆ ਪਿੰਗਲੇ ਤੋਂ ਟੁਰਨ ਜੋਗਾ ਕਿਵੇਂ ਹੋ ਗਿਆ।
ਸੋ ਸੁਨ ਤਾਂ ਕੋ ਦੇਤ ਬਤਾਏ,
ਸੁਣ ਕੇ ਫਿਰ ਉਹਨਾਂ ਨੂੰ ਜਵਾਬ ਦਿੰਦਾ, ਜਿਵੇਂ ਸਤਿਗੁਰਾਂ ਨੇ ਕਿਹਾ ਸੀ ਨਾ ਵੀ ਆਖੀ ਸੌ ਸੁਹਾਗਣ ਨੇ ਠੀਕ ਕੀਤਾ, ਉਸੇ ਤਰ੍ਹਾਂ ਜਿਹੜਾ ਵੀ ਕੋਈ ਸਵਾਲ ਕਰਦਾ ਹੈ ਇਹਨੂੰ ਪੁੱਛਦਾ ਤੇ ਇਹ ਉਸੇ ਤਰ੍ਹਾਂ ਜਵਾਬ ਦਿੰਦਾ ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ।
ਸੋ ਸੁਹਾਗਣ ਕਰੁਣਾ ਕੀਨੀ,
ਕਹਿਣ ਲੱਗਾ ਜੀ ਮੇਰੇ ਤਾਂ ਸੌ ਸੁਹਾਗਣ ਨੇ ਕਿਰਪਾ ਕੀਤੀ, ਮੇਰੇ ਤੇ ਸੌ ਸੁਹਾਗਣ ਨੇ ਆਪਣੀ ਕਰੁਣਾ ਕੀਤੀ ਹੈ, ਸੌ ਸੁਹਾਗਣ ਨੇ ਮੇਰੇ ਤੇ ਆਪਣੀ ਦਇਆ ਕੀਤੀ ਹੈ।
ਦੇਹ ਆਰੋਗ ਤੁਰਤ ਕਰ ਦੀਨੀ,
ਉਹਦੀ ਇਹੋ ਜਿਹੀ ਕਿਰਪਾ ਦ੍ਰਿਸ਼ਟੀ ਹੋਈ ਜਿਹਦੇ ਨਾਲ ਮੇਰਾ ਇਹ ਸਰੀਰ ਅਰੋਗ ਹੋ ਗਿਆ, ਮੇਰੀ ਇਹ ਕਾਇਆ ਸੋਨੇ ਵਰਗੀ ਕੰਚਨ ਵਰਗੀ ਹੋ ਗਈ ਹੈ। ਤੇ ਇਹਦੇ ਪਿੱਛੇ ਇੱਕੋ ਕਾਰਨ ਹੈ ਵੀ ਮੇਰੇ ਤੇ ਸੌ ਸੁਹਾਗਣ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਦੀ ਦਇਆ ਦ੍ਰਿਸ਼ਟੀ ਦੇ ਨਾਲ ਮੇਰਾ ਇਹ ਸਰੀਰ ਅਰੋਗ ਹੋਇਆ ਹੈ, ਮੇਰਾ ਇਹ ਸਰੀਰ ਕੰਚਨ ਵਰਗਾ ਹੋਇਆ ਹੈ।
ਸੁਣ ਕੇ ਲੋਕਨ ਅਚਰਜ ਮਾਨਾ,
ਲੋਕ ਸੁਣਦੇ ਤੇ ਸੁਣ ਕੇ ਬੜੇ ਹੈਰਾਨ ਹੁੰਦੇ ਵੀ ਅਸੀਂ ਤਾਂ ਸੌ ਸੁਹਾਗਣ ਨੂੰ ਮਾੜਾ ਕਹਿੰਦੇ ਸੀ, ਉਹ ਤਾਂ ਬੜਾ ਕਰਾਮਾਤੀ ਨਿਕਲਿਆ, ਉਹਨੇ ਤਾਂ ਇਹ ਪਿੰਗਲੇ ਦਾ ਪਿੰਗਲ ਪੁਣਾ ਠੀਕ ਕਰ ਦਿੱਤਾ, ਇਹਨੂੰ ਲੱਤਾਂ ਪੈਰ ਹੱਥ ਪੈਰ ਦੇ ਦਿੱਤੇ ਨੇ, ਇਹਦੇ ਹੱਥ ਪੈਰ ਸਾਬਤ ਕਰ ਦਿੱਤੇ ਨੇ। ਕਹਿੰਦੇ ਲੋਕ ਸੁਣ ਸੁਣ ਕੇ ਬੜੇ ਹੈਰਾਨ ਹੁੰਦੇ ਨੇ, ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਹੈ ਜਿਹੜਾ ਵੀ ਸੁਣਦਾ ਹੈ।
ਸਗਲੇ ਪੁਰ ਤਿੰਨ ਕੀਨ ਪਿਆਨਾ,
ਸਾਰੇ ਪਿੰਡ ਦੀ ਗਲੀ ਗਲੀ ਵਿੱਚ ਫਿਰਿਆ, ਕੱਲੇ ਕੱਲੀ ਗਲੀ ਵਿੱਚ ਫਿਰ ਕੇ ਵੇਖਦਾ, ਲੋਕਾਂ ਨੂੰ ਜਾ ਕੇ ਮਿਲਦਾ ਜਿਹੜੇ ਨਗਰ ਨਿਵਾਸੀ ਹਨ।
ਕਹਿਤ ਕਹਿਤ ਤੇ ਕੋਈ ਡਿੱਗ ਆਇਓ,
ਚੱਲਦਾ ਚੱਲਦਾ ਹੁਣ ਸੌ ਸੁਹਾਗਣ ਦੀ ਫੇਰ ਉਪਮਾ ਹੋਣ ਲੱਗ ਪਈ ਨਗਰ ਚ, ਕਿਉਂਕਿ ਖਾਲਸਾ ਜੀ ਆਮ ਜਨਤਾ ਦੀ ਸੋਚ ਬੜੀ ਕਮਜ਼ੋਰ ਹੁੰਦੀ ਹੈ, ਉਹ ਹਰ ਇੱਕ ਗੱਲ ਨੂੰ ਬੜੀ ਛੇਤੀ ਭੁੱਲ ਜਾਂਦੇ ਨੇ। ਆਮ ਜਨਤਾ ਦੀ ਜਿਹੜੀ ਸੋਚ ਹੈ ਉਹ ਕਮਜ਼ੋਰ ਹੁੰਦੀ, ਕੋਈ ਵਾਕਿਆ ਵਰਤਦਾ ਹੈ, ਕੋਈ ਘਟਨਾ ਘਟਦੀ ਹੈ, ਕੁਝ ਨਵੇਂ ਦਿਨ ਕੁਝ ਦਿਨ ਤਾਂ ਉਹਨਾਂ ਨੂੰ ਯਾਦ ਰਹਿੰਦਾ, ਚੇਤੇ ਰਹਿੰਦਾ, ਬੜੇ ਸਰਗਰਮ ਰਹਿੰਦੇ ਨੇ, ਪਰ ਕੁਝ ਸਮੇਂ ਬਾਅਦ ਉਹ ਯਾਦ ਸ਼ਕਤੀ ਕਮਜ਼ੋਰ ਹੋਣ ਕਰਕੇ ਫਿਰ ਸਭ ਕੁਝ ਭੁੱਲ ਜਾਂਦੇ ਨੇ। ਸੌ ਸੁਹਾਗਣ ਦੀ ਫੇਰ ਉਪਮਾ ਹੋਣ ਲੱਗ ਪਈ, ਹੁਣ ਸੌ ਸੁਹਾਗਣ ਬੜਾ ਹੈਰਾਨ ਹੋਇਆ ਤੇ ਉਹ ਜਿਹੜਾ ਬੰਦਾ ਸੀ ਨਾ ਪਿੰਗਲਾ ਜਿਹੜਾ ਠੀਕ ਹੋਇਆ ਸੀ, ਉਹ ਚੱਲਦਾ ਚੱਲਦਾ ਸੌ ਸੁਹਾਗਣ ਦੇ ਕੋਲ ਆ ਗਿਆ, ਜਿੱਥੇ ਸੌ ਸੁਹਾਗਣ ਰੁਲਦਾ ਫਿਰਦਾ ਸੀ ਨਗਰ ਦੇ ਵਿੱਚ, ਮੰਗਤਿਆਂ ਵਾਲੀ ਉਹਦੀ ਹਾਲਤ ਬਣੀ ਹੋਈ, ਉੱਥੇ ਉਹ ਪਿੰਗਲਾ ਸੌ ਸੁਹਾਗਣ ਦੇ ਕੋਲ ਚੱਲ ਕੇ ਆਇਆ।
ਸੁਣ ਕਰ ਬੂਜਤ ਕੈ ਥਲ ਸੋ,
ਉਹਨੇ ਆਖਿਆ ਉਹ ਸੌ ਸੁਹਾਗਣ ਤਾਂ ਮੇਰਾ ਨਾਂ ਆ, ਮੈਂ ਤਾਂ ਤੈਨੂੰ ਮਿਲਿਆ ਵੀ ਨਹੀਂ ਤੇ ਤੈਨੂੰ ਠੀਕ ਵੀ ਨਹੀਂ ਕੀਤਾ, ਤੇ ਤੈਨੂੰ ਕੋਈ ਪੁੱਛਦਾ ਤੇ ਤੂੰ ਕਹਿਣਾ ਮੈਨੂੰ ਸੌ ਸੁਹਾਗਣ ਨੇ ਠੀਕ ਕੀਤਾ, ਸੱਚੋ ਸੱਚ ਦੱਸ। ਇਹਨੇ ਆਖਿਆ ਵੀ ਵਾਕਈ ਤੂੰ ਨਹੀਂ ਠੀਕ ਕੀਤਾ ਮੈਨੂੰ, ਜਿਨ੍ਹਾਂ ਮੈਨੂੰ ਇਹ ਹੱਥ ਪੈਰ ਦਿੱਤੇ ਨੇ ਉਹ ਨਗਰ ਦੇ ਬਾਹਰ ਬਾਹਰ ਬੈਠੇ ਬੜੇ ਫਕੀਰ ਸਾਈ ਲੋਕ ਨੇ। ਸੌ ਸੁਹਾਗਣ ਨੇ ਪੁੱਛਿਆ ਵੀ ਕਿੱਥੇ ਬੈਠੇ ਨੇ, ਮੈਨੂੰ ਉਹਨਾਂ ਕੋਲ ਲੈ ਚੱਲ ਜਿਨ੍ਹਾਂ ਨੇ ਮੇਰਾ ਨਾਂ ਉਜਾਗਰ ਕਰਨ ਵਾਸਤੇ ਏਡੀ ਵੱਡੀ ਕਰੁਣਾ ਮੇਰੇ ਤੇ ਕੀਤੀ ਹੈ, ਉਹਨਾਂ ਦੇ ਦਰਸ਼ਨ ਮੈਨੂੰ ਵੀ ਕਰਾ ਤਾਂ ਜੋ ਮੇਰੇ ਵੀ ਗੁਨਾਹ ਬਖਸ਼ੇ ਜਾਣ, ਮੇਰੇ ਵੀ ਪਾਪ ਧੋਤੇ ਜਾਣ, ਮੇਰੇ ਵੀ ਅਪਰਾਧ ਬਖਸ਼ੇ ਜਾਣ, ਜਿਨ੍ਹਾਂ ਦੇ ਦਰਸ਼ਨ ਕਰਕੇ ਤੈਨੂੰ ਹੱਥ ਪੈਰ ਮਿਲ ਗਏ ਨੇ, ਤੇਰਾ ਕੋੜ ਠੀਕ ਹੋ ਗਿਆ, ਉਹਨਾਂ ਦੇ ਦਰਸ਼ਨ ਮੈਂ ਵੀ ਕਰਨਾ ਚਾਹੁੰਦਾ ਹਾਂ।
ਕਹੇ ਸੋ ਚਲੋ ਮੋਰ ਤੁਮ ਸੰਗਾ,
ਕਹਿੰਦਾ ਚੱਲ ਮੈਂ ਤੈਨੂੰ ਲੈ ਚੱਲਦਾ ਉਹਨਾਂ ਕੋਲ। ਸੌ ਸੁਹਾਗਣ ਨੂੰ ਨਾਲ ਲੈ ਲਿਆ ਬੰਦੇ ਨੇ, ਕਹਿੰਦੇ ਸੌ ਸੁਹਾਗਣ ਨੂੰ ਨਾਲ ਲੈ ਕੇ ਚੱਲ ਪਿਆ, ਜਿਸ ਪਾਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਡੇਰਾ ਸੀ ਉਸ ਪਾਸੇ ਨੂੰ ਚੱਲ ਪਿਆ।
ਦਰਸਾਵੋ ਜੇ ਕੀਏ ਦੁੱਖ ਭੰਗਾ,
ਚੱਲ ਚੱਲੀਏ ਸੌ ਸੁਹਾਗਣ ਤੈਨੂੰ ਲੈ ਚੱਲਾਂ ਉਹਨਾਂ ਦੇ ਕੋਲ, ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰੇ ਦੁੱਖ ਦੂਰ ਹੋ ਗਏ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਪਿੰਗਲਾ ਪਰਬਤ ਚੜਨ ਜੋਗਾ ਹੋ ਗਿਆ, ਚੱਲ ਮੈਂ ਤੈਨੂੰ ਉਹਨਾਂ ਕੋਲ ਲੈ ਚੱਲਾਂ, ਤੈਨੂੰ ਉਹਨਾਂ ਦੇ ਦਰਸ਼ਨ ਕਰਾਵਾਂ।
ਸੋ ਸੁਹਾਗਣ ਅਚਰਜ ਮਾਨਿਓ,
ਸੁਹਾਗਣ ਬੜਾ ਹੈਰਾਨ ਹੋਇਆ ਵੀ ਜਿਨ੍ਹਾਂ ਦੇ ਦਰਸ਼ਨਾਂ ਵਿੱਚ ਇਹੋ ਜਿਹੀ ਕਲਾ, ਤੇ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਵੀ ਠੀਕ ਉਹਨਾਂ ਨੇ ਕੀਤਾ ਨਾ ਉਹ ਮੇਰਾ ਦੱਸ ਰਹੇ ਨੇ, ਵੀ ਇਹ ਆਖੀ ਵੀ ਸੌ ਸੁਹਾਗਣ ਨੇ ਠੀਕ, ਬੜਾ ਹੈਰਾਨ ਹੈ ਸੌ ਸੁਹਾਗਣ, ਇਹਦਾ ਹਿਰਦਾ ਬੜਾ ਹੈਰਾਨੀ ਨਾਲ ਭਰਿਆ ਹੋਇਆ।
ਦਰਸ਼ਨ ਕਰਨੇ ਹੇਤ ਲੁਭਾਨਿਓ,
ਇਹਦੇ ਮਨ ਚ ਇੱਛਾ ਹੋਈ ਵੀ ਜ਼ਰੂਰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਜ਼ਰੂਰ ਉਹਨਾਂ ਦੇ ਦੀਦਾਰ ਕਰਨੇ ਚਾਹੀਦੇ ਨੇ।
ਸੰਗ ਚੱਲਿਓ ਸ਼੍ਰੀ ਗੁਰ ਢਿੱਗ ਆਏ,
ਸੁਹਾਗਣ ਉਸੇ ਵੇਲੇ ਦੇ ਨਾਲ ਟੁਰ ਪਿਆ, ਇਹਦੇ ਨਾਲ ਚੱਲ ਕੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਜੀ ਬੈਠੇ ਸਨ ਉਥੇ ਚੱਲ ਕੇ ਸੌ ਸੁਹਾਗਣ ਆਇਆ ਹੈ।
ਦੁਐ ਲੋਚਨ ਮੈਂ ਕਰੁਣਾ ਛਾਏ,
ਜਦੋਂ ਆਇਆ ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਵੱਲ ਵੇਖਿਆ, ਜਿਨ੍ਹਾਂ ਦੇ ਦੋਹਾਂ ਨੇਤਰਾਂ ਚ ਕਰੁਣਾ ਵਰਸਦੀ ਹੈ, ਤੇ ਸੌ ਸੁਹਾਗਣ ਦੀਆਂ ਵੀ ਅੱਖਾਂ ਭਰੀਆਂ ਹੋਈਆਂ, ਨੇਤਰ ਭਰੇ ਹੋਏ, ਇਹ ਕੌਣ ਨੇ ਜਿਨ੍ਹਾਂ ਨੇ ਮੇਰਾ ਨਾਂ ਉਜਾਗਰ ਕਰ ਦਿੱਤਾ, ਇਹ ਕੌਣ ਨੇ ਜਿਨ੍ਹਾਂ ਨੇ ਲੋਕਾਂ ਨੂੰ, ਜਿਹੜੇ ਲੋਕ ਮੇਰੀ ਨਿੰਦਾ ਪੇ ਕਰਦੇ ਸੀ ਹੁਣ ਉਹ ਵਡਿਆਈ ਕਰਨ ਲੱਗ ਪਏ ਨੇ, ਇਹ ਕੌਣ ਨੇ ਜਿਨ੍ਹਾਂ ਮੇਰੀ ਵਡਿਆਈ ਉਜਾਗਰ ਕਰ ਦਿੱਤੀ। ਤੇ ਸੌ ਸੁਹਾਗਣ ਦੇ ਵੀ ਨੇਤਰ ਭਰੇ ਹੋਏ, ਸਜਲ ਹੋਏ ਹੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆ ਕੇ ਨੇ ਦਰਸ਼ਨ ਕੀਤੇ ਹਨ।
ਦੋਹਰਾ ਸੋ ਸੁਹਾਗਣ ਦਰਸ ਕਰ, ਜਾਣੇ ਸੋ ਦਰਵੇਸ਼।
ਸੁਹਾਗਣ ਨੇ ਆ ਕੇ ਦਰਸ਼ਨ ਕੀਤੇ ਤੇ ਇਹਨੂੰ ਪਤਾ ਲੱਗਾ ਵੀ ਇਹ ਤਾਂ ਉਹੀ ਦਰਵੇਸ਼ ਨੇ ਜਿਹੜੇ ਪਹਿਲਾਂ ਵੀ ਇੱਕ ਵਾਰੀ ਆਏ ਸੀ ਤੇ ਦਰਵਾਜ਼ੇ ਤੋਂ ਮੁੜ ਗਏ ਸਨ। ਸਮਝ ਆ ਗਈ ਸੋ ਸੁਹਾਗਣ ਵੀ ਇਹ ਤਾਂ ਉਹੀ ਦਰਵੇਸ਼ ਪੁਰਖ ਹਨ।
ਦਰ ਪਰ ਮੇਰੇ ਜੋ ਮੁਰੇ, ਸੋ ਖੁਦਾਏ ਜਗਤੇਸ਼।
ਉਹੀ ਨੇ ਜਿਹੜੇ ਮੇਰੇ ਦਰਵਾਜ਼ੇ ਤੋਂ ਮੁੜ ਗਏ ਸਨ ਤੇ ਮੈਂ ਇਹਨਾਂ ਨੂੰ ਮਿਲਿਆ ਨਹੀਂ ਸੀ। ਇਹ ਤਾਂ ਉਹੀ ਨੇ, ਇਹ ਤਾਂ ਖੁਦਾ ਨੇ, ਇਹ ਤਾਂ ਖੁਦਾ ਦਾ ਨੂਰ ਨੇ, ਇਹ ਤਾਂ ਖੁਦਾ ਦਾ ਹੀ ਅਵਤਾਰ ਨੇ, ਇਹ ਤਾਂ ਸਾਰੇ ਜਗਤ ਦੇ ਮਾਲਕ ਨੇ ਜਿਹੜੇ ਮੇਰੇ ਦਰਵਾਜ਼ੇ ਤੋਂ ਮੁੜ ਗਏ ਸਨ। ਇਹਨਾਂ ਦੇ ਮੁੜਨ ਤੋਂ ਬਾਅਦ ਹੀ ਮੇਰੀ ਇਹ ਦੁਰਦਸ਼ਾ ਹੋਈ। ਜੇ ਮੈਂ ਇਹਨਾਂ ਨੂੰ ਮਿਲ ਲੈਂਦਾ ਤੇ ਮੇਰੇ ਪਾਪ ਉਦੋਂ ਹੀ ਕੱਟੇ ਜਾਣੇ ਸੀ, ਪਰ ਮੇਰੇ ਮਾੜੇ ਭਾਗ ਸਨ ਕਿ ਮੈਂ ਇਹਨਾਂ ਨੂੰ ਦਰਵਾਜ਼ੇ ਤੋਂ ਮੋੜ ਦਿੱਤਾ ਔਰ ਇਹਨਾਂ ਨੂੰ ਮਿਲਿਆ ਨਹੀਂ। ਇਹ ਤਾਂ ਖੁਦਾ ਨੇ, ਦਰਵੇਸ਼ ਲੋਕ ਨੇ।
ਜੋ ਪਈ ਮੋਰ ਪਖੰਡ ਤਜਾਵਨ ਆਇਓ,
ਇਹ ਤਾਂ ਮੇਰਾ ਪਖੰਡ ਤਜਾਣ ਵਾਸਤੇ ਆਏ ਸਨ ਵੀ ਮੈਂ ਪਖੰਡ ਛੱਡ ਦਿਆਂ, ਇਹ ਤਾਂ ਮੇਰਾ ਪਖੰਡ ਤੋੜਨ ਵਾਸਤੇ ਆਏ ਸਨ।
ਇਸ ਬਿਦ ਜਾਨ ਚਰਨ ਲਪਟਾਇਓ।
ਸਮਝ ਆ ਗਈ ਸਾਰੀ ਵੀ ਇਹ ਤਾਂ ਉਹੀ ਨੇ ਜਿਨ੍ਹਾਂ ਨੂੰ ਮੈਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸਮਝ ਕੇ ਸੌ ਸੁਹਾਗਣ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ, ਸਤਿਗੁਰੂ ਜੀ ਦੇ ਚਰਨਾਂ ਨਾਲ ਲਪਟ ਗਿਆ। ਕਹਿੰਦੇ ਡੋਰ ਭੋਰ ਹੋਇਆ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਿਆ ਹੈ।
ਦੀਨ ਪਾਇਓ ਨਾ ਉਠਾਵਤ ਸੀਸਾ, ਕਰਤ ਬਿਨੈ ਤੁਮ ਹੋ ਜਗਦੀਸ਼ਾ।
ਦੀਨ ਹੋ ਕੇ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚਰਨ ਫੜੇ ਹੋਏ, ਘੁੱਟ ਕੇ ਛੱਡਦਾ ਨਹੀਂ ਤੇ ਕਹਿੰਦਾ ਹੈ ਜਗਤ ਦੇ ਮਾਲਕ ਸਤਿਗੁਰੂ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਮੇਰੇ ਜੇ ਪਾਪੀਆਂ ਨੂੰ ਉਧਾਰਨ ਵਾਲੇ ਹੋ, ਮੇਰੇ ਜੇ ਅਪਰਾਧੀਆਂ ਨੂੰ ਬਖਸ਼ਣ ਵਾਲੇ, ਬਖਸ਼ੰਦ ਹੋ ਬਖਸ਼ਣਹਾਰ ਸਤਿਗੁਰੂ ਜੀ।
ਆਪ ਵੱਲ ਗੁਣੈ ਕਰੋ ਅਬ ਮੇਰਾ, ਹੋ ਸਾਹਿਬ ਮੈਂ ਰਾਵਰ ਚੇਰਾ।
ਮਹਾਰਾਜ ਕਿਰਪਾ ਕਰੋ, ਮੇਰੇ ਗੁਨਾਹ ਬਖਸ਼ ਲੋ, ਹੁਣ ਬਖਸ਼ ਲੋ ਮੈਨੂੰ। ਮਹਾਰਾਜ ਮੈਂ ਬੜੇ ਗੁਨਾਹ ਕੀਤੇ ਨੇ, ਮੈਂ ਬੜਾ ਵੱਡਾ ਗੁਨਾਹਗਾਰ ਹਾਂ, ਮੈਂ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਦਾ ਯਤਨ ਕੀਤਾ, ਮੈਂ ਧਰਮ ਦੇ ਨਾਂ ਤੇ ਲੋਕਾਂ ਨੂੰ ਪਖੰਡ ਵਿਖਾ ਵਿਖਾ ਕੇ ਲੁੱਟਿਆ। ਇਹ ਮੇਰੇ ਸਤਿਗੁਰੂ ਮੈਂ ਬੜੇ ਅਪਰਾਧ ਕੀਤੇ ਨੇ, ਮੈਂ ਬੜੇ ਗੁਨਾਹ ਕੀਤੇ ਨੇ, ਪਾਤਸ਼ਾਹ ਕਿਰਪਾ ਕਰਕੇ ਮੇਰੇ ਗੁਨਾਹ ਬਖਸ਼ ਲਓ, ਤੁਸੀਂ ਮੇਰੇ ਮਾਲਕ ਹੋ ਤੇ ਮੈਂ ਤੁਹਾਡਾ ਚੇਲਾ ਆ, ਮੈਂ ਤੁਹਾਡਾ ਸੇਵਕ ਹਾਂ। ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਮਹਾਰਾਜ ਮੈਂ ਤੁਹਾਡੇ ਦਰ ਘਰ ਦਾ ਗੋਲਾ, ਮੈਂ ਤੁਹਾਡੇ ਦਰ ਘਰ ਦਾ ਸੇਵਕ, ਕਿਰਪਾ ਕਰੋ ਮੇਰੇ ਸਾਹਿਬ ਜੀ, ਮੇਰੇ ਮਾਲਕ ਜੀ, ਮੈਨੂੰ ਬਖਸ਼ ਲਵੋ।
ਆਪ ਛਪਾਏ ਮੁਝੇ ਬੜੇ ਆਈ, ਤੁਮ ਦੇਵਤ ਇਹ ਬਿਰਦ ਸਦਾਈ।
ਮਹਾਰਾਜ ਜੀ ਤੁਸੀਂ ਆਪਣਾ ਆਪ ਛਪਾ ਕੇ ਵਡਿਆਈ ਮੈਨੂੰ ਦਿੱਤੀ ਹੈ, ਇਹ ਕੋੜੀ ਨੂੰ ਠੀਕ ਕਰਕੇ ਤੇ ਮੁੜ ਕੇ ਇਹ ਆਖਿਆ ਵੀ ਸੌ ਸੁਹਾਗਣ ਨੇ ਠੀਕ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪਣਾ ਆਪ ਛੁਪਾ ਕੇ ਮੇਰੀ ਵਡਿਆਈ ਉਜਾਗਰ ਕੀਤੀ, ਇਹ ਤੁਹਾਡਾ ਬਿਰਦ ਹੈ, ਇਹ ਤੁਹਾਡਾ ਪ੍ਰਣ ਹੈ ਕਿ ਤੁਸੀਂ ਆਪਣੇ ਸੇਵਕਾਂ ਤੇ ਗੋਲਿਆਂ ਨੂੰ ਵਡਿਆਈਆਂ ਦਿੰਦੇ ਹੋ, ਆਪਣੇ ਨੌਕਰਾਂ ਨੂੰ ਵਡਿਆਈਆਂ ਦਿੰਦੇ ਹੋ, ਆਪਣੇ ਜਨ ਕੋ ਦੇਹੇ ਵਡਾਈ। ਮਹਾਰਾਜ ਤੁਸੀਂ ਆਪਣੇ ਜਨਾਂ ਨੂੰ, ਆਪਣੇ ਸੇਵਕਾਂ ਨੂੰ ਵਡਿਆਈਆਂ ਬਖਸ਼ਦੇ ਹੋ, ਏਦਾਂ ਹੀ ਆਪ ਜੀ ਨੇ ਮੈਨੂੰ ਇਹ ਵਡਿਆਈ ਬਖਸ਼ੀ ਹੈ, ਇਹ ਤੁਹਾਡਾ ਬਿਰਦ ਹੈ।
ਗੁਰੂ ਕਹੇ ਪਛਾਨੋ।
ਸਤਿਗੁਰੂ ਜੀ ਨੇ ਬਚਨ ਕੀਤਾ, ਆਖਿਆ ਹੁਣ ਇੱਕ ਗੱਲ ਫਕੀਰ ਤੂੰ ਜਾਣ ਲੈ ਕਿ ਉਹ ਸੌ ਕਿਤੇ ਇੱਕ ਥਾਂ ਤੇ ਨਹੀਂ ਹੈ ਵੀ ਜਿਹੜਾ ਰਾਤ ਨੂੰ ਮਿਲਣ ਆਉਂਦਾ। ਉਹ ਪਖੰਡ ਤਿਆਗ ਕੇ ਇੱਕ ਗੱਲ ਸਮਝ ਲੈ ਵੀ ਜਿਹੜਾ ਸੌ ਹੈ ਨਾ ਉਹ ਇੱਕ ਥਾਂ ਤੇ ਨਹੀਂ, ਵੀ ਇੱਕ ਥਾਂ ਤੇ ਜਿਵੇਂ ਤੂੰ ਕਹਿੰਦਾ ਸੀ ਵੀ ਮੈਨੂੰ ਸੌ ਮਿਲਣ ਆਇਆ ਹੋਇਆ, ਉਹ ਮਿਲਣ ਆਇਆ ਹੋਇਆ ਇਹ ਨਹੀਂ ਵੀ ਕਿਸੇ ਥਾਂ ਤੋਂ ਆਇਆ ਮਿਲਣ, ਉਹ ਸਾਰੇ ਪਾਸੇ ਰਮਿਆ ਹੋਇਆ, ਹਰ ਥਾਂ ਤੇ ਰਮਿਆ ਹੋਇਆ। ਉਹਨੂੰ ਰਮਿਆ ਹੋਇਆ ਜਾਣ ਕਿ ਉਹ ਹਰ ਥਾਂ ਤੇ ਰਮਿਆ ਹੋਇਆ, ਕਣ ਕਣ ਵਿੱਚ ਰਮਿਆ ਹੋਇਆ।
ਦੋਹਰਾ ਸਭ ਕੋ ਦਰਸ਼ਨ ਦੀਜੀਏ, ਸਭ ਕੋ ਦਰਸ਼ਨ ਲੈ ਹੋ।
ਮਹਾਰਾਜ ਜੀ ਕਹਿਣ ਲੱਗੇ ਸੌ ਸੁਹਾਗਣ ਲੁੱਕ ਕੇ ਕਮਰੇ ਬੰਦ ਕਰਕੇ ਸੌ ਨਹੀਂ ਆਉਂਦਾ, ਸੌ ਤਾਂ ਸਾਰੇ ਪਾਸੇ ਰਮਿਆ ਹੋਇਆ, ਉਹ ਸਭ ਪਾਸੇ ਰਮਿਆ ਹੋਇਆ, ਰੋਮ ਰੋਮ ਚ ਰਮਿਆ ਹੋਇਆ। ਇਹ ਸਮਝ ਕੇ ਹੁਣ ਸਾਰਿਆਂ ਦੇ ਸਾਹਮਣੇ ਰਿਹਾ ਕਰ, ਪ੍ਰਗਟ ਹੋ ਕੇ ਰਿਹਾ ਕਰ, ਕਿਉਂਕਿ ਜਦੋਂ ਬੰਦਾ ਲੁਕਦਾ ਲੁਕ ਕੇ ਫਿਰ ਪਾਪ ਕਰਦਾ ਹੈ, ਪ੍ਰਗਟ ਹੋ ਕੇ ਰਹਿਣਾ। ਪਰਮੇਸ਼ਰ ਵੀ ਪ੍ਰਗਟ ਹੈ, ਸਾਰੇ ਪਾਸੇ ਰਮਿਆ ਹੋਇਆ, ਤੇ ਸਭ ਪਾਸੇ ਪ੍ਰਗਟ ਹੋ ਕੇ ਲੋਕਾਂ ਦੇ ਦਰਸ਼ਨ ਕਰ ਔਰ ਉਹਨਾਂ ਨੂੰ ਆਪਣੇ ਦਰਸ਼ਨ ਦੇ।
ਸਦਾ ਬੰਦਗੀ ਕੀਜੀਏ, ਮਨ ਖੁਦਾਏ ਮੈਂ ਦੇਹੋ।
ਔਰ ਆਪਣਾ ਮਨ ਸਦਾ ਖੁਦਾ ਵਿੱਚ ਜੋੜ ਕੇ ਬੰਦਗੀ ਕਰੋ ਖੁਦਾ ਦੀ, ਪਰਮੇਸ਼ਰ ਦੀ। ਬਸ ਇਹੀ ਕੰਮ ਹੋਣਾ ਚਾਹੀਦਾ ਤੇਰਾ ਕਿ ਤੂੰ ਹੁਣ ਸਦਾ ਵਾਸਤੇ ਬੰਦਗੀ ਕਰ ਉਸ ਖੁਦਾ ਦੀ, ਪਰਮੇਸ਼ਰ ਦੀ, ਔਰ ਸਦਾ ਵਾਸਤੇ ਆਪਣਾ ਮਨ ਉਸ ਮਾਲਕ ਦੇ ਚਰਨਾਂ ਚ ਭੇਟ ਕਰ ਦੇ।
ਜੋ ਪਈ ਮਾਨੇ ਹਿਤ ਸੋ ਗੁਰ ਕੇ ਬੈਨਾ।
ਸਤਿਗੁਰੂ ਜੀ ਦੇ ਬਚਨ ਸੌ ਸੁਹਾਗਣ ਦੇ ਹਿਰਦੇ ਚ ਵਸ ਗਏ। ਕਹਿਣ ਵਾਲੇ ਗੁਰੂ ਸਾਹਿਬ ਹੋਣ ਤੇ ਸੁਣਨ ਵਾਲਾ ਸ਼ਰਧਾਲੂ ਹੋਵੇ ਤੇ ਉਹਦਾ ਹਿਰਦਾ ਆਪਣੇ ਆਪ ਗੁਰੂ ਬਚਨਾਂ ਨਾਲ ਜੁੜਦਾ ਹੀ ਹੈ ਨਾ। ਤੇ ਕਹਿੰਦੇ ਜਦੋਂ ਸਤਿਗੁਰਾਂ ਨੇ ਬਚਨ ਕਹੇ ਤੇ ਸੁਣ ਕੇ ਸੌ ਸੁਹਾਗਣ ਦੇ ਮਨ ਚ ਬਚਨ ਵਸ ਗਏ। ਗੁਰੂ ਸਾਹਿਬ ਜੀ ਦਾ ਕਿਹਾ ਉਸੇ ਵੇਲੇ ਨੇ ਮੰਨ ਲਿਆ।
ਸੋ ਬਖਸ਼ਾਏ ਗਏ ਨਿਜ ਐਨਾ,
ਆਪਣੇ ਗੁਨਾਹ ਬਖਸ਼ਾ ਲਏ ਸਤਿਗੁਰਾਂ ਕੋਲੋਂ। ਮਹਾਰਾਜ ਜੀ ਨੇ ਕਿਰਪਾ ਕੀਤੀ, ਦਇਆ ਕੀਤੀ, ਉੱਥੇ ਇੱਕ ਸ਼ਬਦ ਵੀ ਉਚਾਰਨ ਕੀਤਾ। ਕਈ ਸੰਪਰਦਾਇ ਗਿਆਨੀ ਦੱਸਦੇ ਨੇ ਕਿ ਮਹਾਰਾਜ ਜੀ ਨੇ ਸੌ ਸੁਹਾਗਣ ਪ੍ਰਥਾ ਇਹ ਸ਼ਬਦ ਉਚਾਰਿਆ ਸੀ, ਕਾਇਆ ਰੰਗਣ ਜੇ ਥੀਆ ਪਿਆਰੇ ਪਾਈਆ ਨਾਉ ਮਜੀਠ। ਉੱਥੇ ਸਤਿਗੁਰੂ ਜੀ ਨੇ ਇਹ ਬਚਨ ਉਚਾਰਨ ਕੀਤਾ ਸੀ। ਇਹ ਬਚਨ ਸੁਣ ਕੇ ਸੌ ਸੁਹਾਗਣ ਦੀ ਜ਼ਿੰਦਗੀ ਬਦਲ ਗਈ, ਜੀਵਨ ਤਬਦੀਲ ਹੋ ਗਿਆ ਔਰ ਆਪਣੇ ਅਪਰਾਧ ਬਖਸ਼ਾ ਕੇ ਆਪਣੇ ਘਰ ਆਪਣੇ ਡੇਰੇ ਵੱਲ ਵਾਪਸ ਮੁੜਿਆ ਹੈ।
ਭਇਓ ਮੁਰੀਦ ਗੁਰੂ ਕਾ ਸੋਈ,
ਇਹ ਸੌ ਸੁਹਾਗਣ ਹੁਣ ਅਸਲ ਵਿੱਚ ਸੌ ਸੁਹਾਗਣ ਬਣ ਗਿਆ। ਮਹਾਰਾਜ ਜੀ ਨੇ ਅਸਲ ਵਿੱਚ ਇਹਨੂੰ ਸੌ ਸੁਹਾਗਣ ਬਣਾ ਦਿੱਤਾ ਔਰ ਇਹ ਸਤਿਗੁਰਾਂ ਦੇ ਚਰਨਾਂ ਦਾ ਮੁਰੀਦ ਬਣ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਸੇਵਕ ਬਣ ਗਿਆ।
ਨਗਰ ਵਿਖੇ ਮਨਤਾ ਪੁੰਨ ਹੋਈ,
ਸਾਰੇ ਨਗਰ ਵਿੱਚ ਫੇਰੇ ਦੀ ਮਨਤਾ ਹੋਣ ਲੱਗ ਪਈ, ਮਾਨਤਾ ਫੇਰ ਹੋ ਗਈ। ਜਿਹੜੇ ਲੋਕ ਨਿੰਦਾ ਕਰਦੇ ਸੀ ਉਹ ਫੇਰ ਆ ਕੇ ਇਹਨੂੰ ਮੱਥੇ ਟੇਕਣ ਲੱਗ ਪਏ। ਸਤਿਗੁਰੂ ਜੀ ਨੇ ਕਿਰਪਾ ਜੋ ਕਰ ਦਿੱਤੀ ਹੈ, ਹੁਣ ਅਸਲ ਵਿੱਚ ਸੌ ਸੁਹਾਗਣ ਬਣ ਗਿਆ, ਸਤਿਗੁਰਾਂ ਦੇ ਚਰਨਾਂ ਦਾ ਮੁਰੀਦ ਹੋ ਗਿਆ ਔਰ ਮਹਾਰਾਜ ਜੀ ਦੀ ਕਿਰਪਾ ਨਾਲ ਸਾਰੇ ਨਗਰ ਵਿੱਚ ਫੇਰੇ ਦੀ ਮਾਨਤਾ ਹੋਣ ਲੱਗੀ।
ਲੂਲਾ ਕਹਿਤ ਪਇਓ ਸਭ ਥਾਏ,
ਉਹ ਜਿਹੜਾ ਪਿੰਗਲਾ ਠੀਕ ਹੋਇਆ ਸੀ ਨਾ ਉਹ ਸਾਰੇ ਨਗਰ ਵਿੱਚ ਘਰ ਘਰ ਜਾ ਕੇ ਦੱਸਦਾ ਮੈਨੂੰ ਸੌ ਸੁਹਾਗਣ ਨੇ ਠੀਕ ਕੀਤਾ। ਘਰ ਘਰ ਵਿੱਚ ਜਾ ਕੇ ਇਹੀ ਗੱਲ ਕਹਿੰਦਾ ਤੇ ਉਹ ਲੋਕ ਸੁਣ ਕੇ ਹੈਰਾਨ ਹੁੰਦੇ ਤੇ ਫਿਰ ਚੱਲ ਕੇ ਸੌ ਸੁਹਾਗਣ ਕੋਲ ਆਉਂਦੇ ਨੇ।
ਸੋ ਸੁਹਾਗਣ ਤੇ ਪਗ ਪਾਏ,
ਆ ਕੇ ਸੌ ਸੁਹਾਗਣ ਦੇ ਚਰਨਾਂ ਤੇ ਮੱਥਾ ਟੇਕਦੇ, ਇਹਨੂੰ ਆ ਕੇ ਨਮਸਕਾਰਾਂ ਕਰਦੇ ਨੇ।
ਸਰਬ ਲੋਕ ਤਬ ਨਿਸ਼ਚਾ ਕੀਨੋ,
ਜਿੰਨੇ ਨਗਰ ਨਿਵਾਸੀ ਸਨ ਸਾਰਿਆਂ ਨੇ ਆਪਣੇ ਮਨਾਂ ਵਿੱਚ ਇਸ ਗੱਲ ਦਾ ਨਿਸ਼ਚਾ ਕਰ ਲਿਆ।
ਸੋ ਆਵਤ ਇਸ ਟਿਗ ਮਨ ਚੀਨੋ,
ਲੋਕਾਂ ਦੀ ਫਿਰ ਉਹੀ ਸੋਚ ਬਣ ਗਈ ਵੀ ਇਹਦੇ ਕੋਲ ਸੌ ਆਉਂਦਾ ਹੈ, ਇਹ ਤਾਂ ਓਦਾਂ ਉਹਨਾਂ ਚੋਰਾਂ ਪਿੱਛੇ ਅਸੀਂ ਲੱਗ ਗਏ, ਉਹਨਾਂ ਨੇ ਜਿਵੇਂ ਕਿਹਾ ਅਸੀਂ ਮੰਨ ਲਿਆ, ਇਹ ਤਾਂ ਵਾਕਈ ਸੌ ਸੁਹਾਗਣ ਹੈ, ਸ਼ੋ ਤਾਂ ਵਾਕਈ ਇਹਦੇ ਕੋਲ ਚੱਲ ਕੇ ਆਉਂਦਾ ਤੇ ਇਹਦੇ ਚ ਕੋਈ ਸ਼ੱਕ ਨਹੀਂ, ਸੌ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਆਏ ਨੇ ਸੌ ਸੁਹਾਗਣ ਕੋਲ, ਪਹਿਲਾਂ ਵੀ ਆਏ ਸੀ ਹੁਣ ਫੇਰ ਚੱਲ ਕੇ ਆਏ। ਲੋਕ ਕਹਿੰਦੇ ਨੇ, ਕਹਿੰਦੇ ਜੀ ਇਹਦੇ ਕੋਲ ਤਾਂ ਵਾਕਈ ਸੌ ਚੱਲ ਕੇ ਮਿਲਣ ਆਉਂਦਾ ਹੈ।
ਉਨ ਚੰਡੇ ਰਾਖੇ ਨਿਜ ਥਾਨਾ,
ਇਹਨੇ ਆਪਣੇ ਡੇਰੇ ਦੀ ਰੌਣਕ ਫਿਰ ਵਧਾ ਲਈ। ਫਿਰ ਕਹਿੰਦੇ ਦਰਵਾਜੇ ਅੱਗੇ ਨਿਸ਼ਾਨ ਝੁਲਾ ਲਏ।
ਨੋਬਤ ਬਾਜਣ ਲੱਗੇ ਨਿਸ਼ਾਨਾ,
ਨੋਬਤਾਂ ਵੱਜਣ ਲੱਗੀਆਂ। ਸੌ ਸੁਹਾਗਣ ਦੇ ਡੇਰੇ ਚ ਫਿਰ ਚਹਿਲਾਂ ਵਹਿਲਾਂ ਹੋ ਗਈਆਂ, ਫਿਰ ਪਹਿਲਾਂ ਵਾਂਗੂ ਰੌਣਕਾਂ, ਫਿਰ ਮੇਲਾ ਲੱਗ ਗਿਆ।
ਲਗਨੇ ਲੱਗੇ ਉਹ ਬਡੋ ਤਾਏ ਮੇਲਾ,
ਬੜਾ ਵੱਡਾ ਮੇਲਾ ਲੱਗਣ ਲੱਗ ਪਿਆ, ਬੜਾ ਵੱਡਾ ਜੋੜ ਮੇਲਾ ਹੋ ਗਿਆ। ਦੁਨੀਆਂ ਸਾਰੀ ਨਗਰਾਂ ਦੀ ਜੁੜ ਕੇ ਇਹਦੇ ਡੇਰੇ ਤੇ ਆ ਪਹੁੰਚੀ। ਸਾਰੇ ਨਗਰ ਨਿਵਾਸੀ ਇਹਦੇ ਮੇਲੇ ਵਿੱਚ ਆ ਕੇ ਹਾਜ਼ਰ ਹੋਏ। ਨੌਬਤਾਂ ਵੱਜ ਰਹੀਆਂ, ਸ਼ਹਿਨਾਈਆਂ ਵੱਜ ਰਹੀਆਂ, ਨਗਾਰੇ ਵੱਜ ਰਹੇ ਨੇ, ਸਾਰੇ ਪਾਸੇ ਸੌ ਸੁਹਾਗਣ ਸੌ ਸੁਹਾਗਣੀ ਹੋ ਰਹੀ ਹੈ।
ਜੋ ਦਿਸ਼ਤੇ ਤਬ ਹੋਏ ਸਕੇਲਾ,
ਚਾਰਾਂ ਪਾਸਿਆਂ ਤੋਂ ਲੋਕ ਇਕੱਠੇ ਹੋ ਕੇ ਸੌ ਸੁਹਾਗਣ ਨੂੰ ਮਿਲਣ ਵਾਸਤੇ ਦੇ ਡੇਰੇ ਤੇ ਪਹੁੰਚੇ ਹਨ।
ਦੋਹਰਾ ਲੋਕ ਪਰਸ ਪਰ ਸਭ ਕਹੇ, ਪੂਲੇ ਨਿੰਦ ਉਚਾਰ।
ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਹੁਣ ਇਕੱਠੇ ਹੋ ਕੇ, ਕਹਿੰਦੇ ਜੀ ਅਸੀਂ ਤਾਂ ਭੁੱਲੇ ਹੋਏ ਸੀ ਤੇ ਭੁੱਲ ਕੇ ਅਸੀਂ ਨਿੰਦਾ ਕਰਨ ਲੱਗ ਪਏ ਸੀ ਸੌ ਸੁਹਾਗਣ ਦੀ। ਇਹ ਤਾਂ ਵਾਕਈ ਸੌ ਸੁਹਾਗਣ, ਅਸੀਂ ਇਹਦੀ ਭੁੱਲ ਕੇ ਨਿੰਦਾ ਕਰਨ ਲੱਗ ਪਏ। ਲੋਕ ਏਦਾਂ ਗੱਲਾਂ ਕਰਦੇ ਨੇ ਆਪਸ ਵਿੱਚ।
ਪੂਰਨ ਹੈ ਇਹ ਸੰਤ ਸ਼ੁਭ, ਸ਼ੋ ਆਵੇ ਜਿਸ ਦੁਆਰ।
ਇਹ ਵਾਕਈ ਪੂਰਨ ਸੰਤ ਹੈ, ਪੂਰਨ ਕਿ ਸ਼ੋ ਇਹਦੇ ਦੁਆਰ ਤੇ ਇਹਦੇ ਦਰਵਾਜੇ ਤੇ ਖੁਦ ਚੱਲ ਕੇ ਆਉਂਦਾ। ਇਹ ਵਾਕਈ ਪੂਰਨ ਸੰਤ ਹੈ, ਪੂਰਨ ਮਹਾਂਪੁਰਖ ਹੈ।
ਜੋ ਪਈ ਜਹ ਕੇ ਬਰ ਲੂਲੇ ਪਗ ਪਾਏ।
ਆਹ ਵੇਖੋ ਜਿਹਦੇ ਵਰਦਾਨ ਦੇ ਨਾਲ ਪਿੰਗਲੇ ਨੂੰ ਪੈਰ ਮਿਲ ਗਏ, ਹੱਥ ਮਿਲ ਗਏ। ਜਿਹੜਾ ਪਿੰਗਲਾ ਸੀ ਤੁਰ ਫਿਰ ਨਹੀਂ ਸੀ ਸਕਦਾ, ਹੱਥ ਜਿਹਦੇ ਕੰਮ ਨਹੀਂ ਸਨ ਕਰਦੇ, ਵੇਖੋ ਸੌ ਸੁਹਾਗਣ ਦੀ ਕਿਰਪਾ ਨਾਲ ਇਹ ਬਿਲਕੁਲ ਠੀਕ ਹੋ ਗਿਆ, ਇਹ ਬਿਲਕੁਲ ਅਰੋਗ ਹੋ ਗਿਆ ਹੈ।
ਇਸ ਬਿਧ ਕਹਿ ਬੋ ਭੇਟ ਚੜਾਏ,
ਇਸ ਪ੍ਰਕਾਰ ਕਹਿ ਕੇ ਇਹਨੇ ਬੜੀ ਲੋਕ ਆ ਕੇ ਬੜੀਆਂ ਭੇਟਾਵਾਂ ਫਿਰ ਚੜਾਉਣ ਲੱਗ ਪਏ। ਅਨੇਕ ਪ੍ਰਕਾਰ ਦੇ ਪਦਾਰਥ ਲਿਆ ਲਿਆ ਕੇ, ਕੋਈ ਮਠਿਆਈਆਂ ਲਿਆ ਰਿਹਾ, ਕੋਈ ਕੱਪੜੇ ਲਿਆ ਰਿਹਾ, ਕੋਈ ਪੈਸੇ ਲਿਆ ਰਿਹਾ, ਲਿਆ ਲਿਆ ਕੇ ਭੇਟਾਵਾਂ ਸੌ ਸੁਹਾਗਣ ਨੂੰ ਭੇਟ ਕਰਨ ਲੱਗ ਪਏ।
ਦੂਰ ਦੂਰ ਤੇ ਨਰ ਤੈ ਆਏ,
ਦੂਰੋਂ ਦੂਰੋਂ ਲੋਕ ਚੱਲ ਕੇ ਆਏ ਇਕੱਠੇ ਹੋ ਕੇ ਇਹਨੂੰ ਮਿਲਣ ਵਾਸਤੇ। ਆ ਕੇ ਦੀ ਵਡਿਆਈ ਕਰਦੇ, ਉਪਮਾ ਗਾਇਨ ਕਰਦੇ ਹਨ।
ਮਾਨੇ ਅਗਰਜ ਤੇ ਅਧਕਾਏ,
ਪੂਜਾ ਇਹਦੀ ਪਹਿਲੋਂ ਹੁੰਦੀ ਸੀ ਨਾ, ਪਹਿਲੋਂ ਨਾਲੋਂ ਵੀ ਦੋ ਗੁਣਾ ਜ਼ਿਆਦਾ ਪੂਜਾ ਹੋਣ ਲੱਗੀ। ਲੋਕ ਪਹਿਲਾਂ ਨਾਲੋਂ ਵੀ ਜ਼ਿਆਦਾ ਇਹਦੀ ਪੂਜਾ ਕਰਨ ਲੱਗੇ, ਇਹਦਾ ਸਤਿਕਾਰ ਕਰਨ ਲੱਗੇ।
ਸ਼੍ਰੀ ਗੁਰ ਨਾਮ ਜਪਤ ਪਾਸੋਈ, ਯਾ ਤੇ ਪੂਜਾ ਬਹੁ ਜਦ ਹੋਈ।
ਖਾਲਸਾ ਜੀ, ਇਹਦੀ ਪੂਜਾ ਕਿਉਂ ਹੋਈ ਹੈ ਸੰਸਾਰ ਵਿੱਚ? ਕਿਉਂਕਿ ਰਸਨਾ ਤੋਂ ਹਰ ਵੇਲੇ ਹੁਣ ਸੌ ਸੁਹਾਗਣ ਇੱਕੋ ਜਾਪ ਜਪਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਹਰ ਵੇਲੇ ਰਸਨਾ ਤੋਂ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਜਪਦਾ ਹੈ। ਜਿਸ ਨਾਮ ਦੇ ਪ੍ਰਤਾਪ ਸਦਕਾ ਇਹਦੀ ਪੂਜਾ ਜਗਤ ਵਿੱਚ ਪ੍ਰਗਟ ਹੋ ਗਈ, ਸਭ ਪਾਸੇ ਪੂਜਿਆ ਜਾਣ ਲੱਗ ਪਿਆ, ਇਹਦਾ ਸਤਿਕਾਰ ਉਜਾਗਰ ਹੋ ਗਿਆ, ਇਹਦੀ ਪੂਜਾ ਹੋ ਰਹੀ ਹੈ, ਤਾਂ ਉਹਦੇ ਪਿੱਛੇ ਇਹੀ ਪੂਜਾ ਦਾ ਕਾਰਨ ਹੈ ਵੀ ਇਹ ਗੁਰੂ ਨਾਨਕ ਸਾਹਿਬ ਦਾ ਨਾਂ ਜਪਦਾ। ਲੋਕ ਇਹਦੀ ਵਡਿਆਈ ਕਰਦੇ ਨੇ। ਸੌ ਸੁਹਾਗਣ ਕਹਿੰਦਾ ਨਹੀਂ, ਜੇ ਵਡਿਆਈ ਕਰਨੀ ਤੇ ਮੇਰੀ ਮੁਰਸ਼ਦ ਦੀ ਕਰੋ, ਜਿਨ੍ਹਾਂ ਦੀ ਕਿਰਪਾ ਨਾਲ ਮੈਂ ਵਾਕਈ ਸੌ ਸੁਹਾਗਣ ਬਣ ਗਿਆ, ਔਰ ਮੇਰੇ ਮੁਰਸ਼ਦ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰੋ, ਉਹਨਾਂ ਦੀ ਉਪਮਾ ਕਰੋ। ਕਹਿੰਦੇ ਉਹਨਾਂ ਦਾ ਨਾਮ ਜਪਣ ਕਰਕੇ ਸੌ ਸੁਹਾਗਣ ਦਾ ਸੁਜਸ ਹੋਇਆ।
ਇਸ ਬਿਦ ਕੀਨ ਕਿਰਤਾਰਥ ਤਾਹੀ, ਨਾਮ ਪਤਤ ਪਾਵਨ ਹੈ ਜਾਈ।
ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਸੌ ਸੁਹਾਗਣ ਨੂੰ ਕਿਰਤਾਰਥ ਕਰ ਦਿੱਤਾ ਹੈ, ਤੇ ਕਿਰਤਾਰਥ ਕਰ ਦਿੱਤਾ ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਮ ਹੈ ਪਤਤ ਪਾਵਨ, ਪਤਤਾਂ ਨੂੰ ਪਵਿੱਤਰ ਕਰਨ ਵਾਲੇ, ਪਾਵਨ ਕਰਨ ਵਾਲੇ। ਖਾਲਸਾ ਜੀ, ਸੌ ਸੁਹਾਗਣ ਦਾ ਇੱਕ ਮਤ ਵੀ ਚੱਲਿਆ, ਉਹਨੇ ਇੱਕ ਆਪਣੀ ਸੰਪਰਦਾ ਵੀ ਚਲਾਈ ਕਿ ਪੈਰਾਂ ਦੇ ਵਿੱਚ ਘੁੰਗਰੂ ਬੰਨ ਲੈਂਦੇ ਸਨ ਜਿਹੜੇ ਇਹਦੇ ਫਕੀਰ ਦੇ ਮਤ ਦੇ ਧਾਰਨੀ ਸਨ, ਪੈਰਾਂ ਚ ਘੁੰਗਰੂ ਬੰਨ ਕੇ। ਇਸ ਤਰ੍ਹਾਂ ਦਾ ਇੱਕ ਪੰਥ ਸੌ ਸੁਹਾਗਣ ਨੇ ਆਪਣਾ ਚਲਾਇਆ। ਪੂਜਾ ਗੁਰੂ ਨਾਨਕ ਸਾਹਿਬ ਦੀ ਹੀ ਕਰਦੇ ਸਨ, ਪਰ ਜਿਵੇਂ ਇਹਨੇ ਕਿਉਂਕਿ ਇਸਤਰੀ ਦਾ ਭੇਖ ਬਣਾਉਂਦਾ ਸੀ, ਪੈਰਾਂ ਚ ਘੁੰਗਰੂ ਪਾਉਣੇ, ਸਰੀਰ ਤੇ ਇਸਤਰੀਆਂ ਵਾਲੇ ਕੱਪੜੇ ਪਾਉਣੇ, ਉਹ ਮਤ ਸੌ ਸੁਹਾਗਣ ਨੇ ਚਲਾਇਆ ਉਸ ਵਕਤ। ਪਰ ਪੂਜਾ ਗੁਰੂ ਨਾਨਕ ਸਾਹਿਬ ਦੀ ਕਰਦਾ ਰਿਹਾ, ਕਿਰਪਾ ਗੁਰੂ ਨਾਨਕ ਸਾਹਿਬ ਦੀ ਹੋਈ ਸੀ ਇਹਦੇ ਤੇ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਨਾਂ ਹੀ ਪਤਿਤ ਪਾਵਨ ਹੈ, ਜਿਹੜੇ ਪਤਿਤਾਂ ਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਨੇ, ਪਤਿਤਾਂ ਨੂੰ ਪਾਵਨ ਕਰਨ ਵਾਲੇ ਨੇ, ਐਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸੌ ਸੁਹਾਗਣ ਜੋ ਪਤਿਤ ਹੋ ਚੁੱਕਾ ਸੀ ਇਹਨੂੰ ਪਵਿੱਤਰ ਕੀਤਾ, ਇਹਨੂੰ ਪਾਵਨ ਕੀਤਾ ਹੈ।
ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਨਾਨਕ ਪਤ ਤੇ ਉਧਾਰਣੇ।
ਇਹ ਸਮਰੱਥ ਗੁਰੂ ਦੀ ਕਲਾ ਹੈ। ਗੁਰੂ ਪੂਰਾ ਨਾਰਾਇਣ ਆਪ ਪਰਮੇਸ਼ਰ ਸਰੂਪ ਹੈ, ਐਸਾ ਪਰਮੇਸ਼ਰ ਸਰੂਪ ਗੁਰੂ ਜਿਹੜਾ ਪਤਤਾਂ ਨੂੰ ਉਧਾਰਨ ਵਾਲਾ ਹੈ, ਪਤਤਾਂ ਨੂੰ ਤਾਰਨ ਵਾਲਾ ਹੈ। ਇਸੇ ਕਰਕੇ ਭਗਤ ਜੀ ਨੇ ਕਿਹਾ, ਹੇ ਪ੍ਰਭੂ ਜੋ ਪੈ ਹਮਨਾ ਪਾਪ ਕਰਨ ਤਾ ਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਹੇ ਪ੍ਰਭੂ ਮੈਂ ਪਾਪੀ ਹਾਂ, ਪਤਿਤ ਹਾਂ, ਤੇ ਮੈਂ ਪਤਿਤ ਕਰਕੇ ਤੈਨੂੰ ਕਿਹਾ ਜਾਂਦਾ ਤੂੰ ਪਤਿਤ ਪਾਵਨ ਹੈ। ਪਤਿਤਾਂ ਨੂੰ ਪਵਿੱਤਰ ਕਰਨ ਵਾਲੇ ਨੇ ਮੇਰੇ ਸਤਿਗੁਰੂ ਸਮਰੱਥ ਗੁਰਦੇਵ।
ਦੋਹਰਾ ਸ੍ਰੀ ਗੁਰੂ ਨਾਨਕ ਤੇ ਬਿਨਾ ਕਰੇ ਕੌਣ ਅਸ ਕਾਜ।
ਸਤਨਾਮ ਸ੍ਰੀ ਵਾਹ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਐਸਾ ਹੋਰ ਕੌਣ ਹੈ ਜਿਹੜਾ ਇਸ ਤਰ੍ਹਾਂ ਦਾ ਕੰਮ ਕਰ ਸਕੇ। ਇਹ ਕੰਮ ਤਾਂ ਗੁਰੂ ਨਾਨਕ ਸਾਹਿਬ ਨੂੰ ਹੀ ਬਣਾਉਂਦਾ, ਉਹੀ ਕਰ ਸਕਦੇ। ਵੀ ਵਡਿਆਈ ਸੌ ਸੁਹਾਗਣ ਨੂੰ ਦਿੱਤੀ, ਕਰੁਣਾ ਸਤਿਗੁਰਾਂ ਦੀ ਵਰਤ ਰਹੀ। ਕਹਿੰਦੇ ਸਤਿਗੁਰਾਂ ਤੋਂ ਬਿਨਾਂ ਐਸਾ ਕੰਮ ਹੋਰ ਕੌਣ ਹੈ ਜਿਹੜਾ ਕਰ ਸਕਦਾ ਹੈ।
ਤਾਰੇ ਨਰ ਕਲੀ ਕਾਲ ਮੈਂ ਬੜੋ ਗਰੀਬ ਨਿਵਾਜ।
ਸਤਿਗੁਰੂ ਜੀ ਜੋ ਵੱਡੇ ਗਰੀਬਾਂ ਨੂੰ ਨਿਵਾਜਣ ਵਾਲੇ ਹਨ, ਜਿਨ੍ਹਾਂ ਨੇ ਇੱਕ ਨਹੀਂ ਪਤਾ ਨੀ ਕਲਯੁਗ ਦੇ ਕਿੰਨੇ ਕ ਸੌ ਸੁਹਾਗਣ ਸਨ ਜਿਹੜੇ ਤਾਰ ਦਿੱਤੇ ਨੇ। ਭਾਈ ਸਾਹਿਬ ਕਹਿੰਦੇ ਮੈਂ ਤਾਂ ਇੱਥੇ ਇੱਕ ਸੌ ਸੁਹਾਗਣ ਦੀ ਗੱਲ ਕੀਤੀ ਹੈ, ਪਰ ਪਤਾ ਨੀ ਸਤਿਗੁਰਾਂ ਨੇ ਇਹੋ ਜਿਹੇ ਕਿੰਨੇ ਕ ਨੇ ਜਿਹੜੇ ਕਲਯੁਗ ਦੇ ਜੀਵ ਉਧਾਰ ਦਿੱਤੇ ਨੇ, ਕਿੰਨੇ ਕ ਨੇ ਜਿਹੜੇ ਤਾਰ ਦਿੱਤੇ ਹਨ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਲਿਆਰ ਜਾਈਏ, ਵਾਰੇ ਵਾਰੇ ਜਾਈਏ, ਜਿਨ੍ਹਾਂ ਦੀ ਕਿਰਪਾ ਨਾਲ ਮਹਾਂਪਤਿਤ ਵੀ ਤਰ ਜਾਂਦੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਤ ਹੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰਦਿਆਂ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੁਜਸ ਕਰਦਿਆਂ, ਸਾਹਿਬਾਂ ਦੀ ਵਡਿਆਈ ਗਾਉਂਦਿਆਂ, ਹੋਈਆਂ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰ